دوہرا گجری جت شری نانکی تین ٹگ ست گر جائے کت سسکار گرو سر بوجے او جم بن آئے.
واہگرو جی کا خالصہ واہگرو جی کی فتح. پرم ستکار یوگ سنمان یوگ گرو کا خاص روپ گرو خالصہ ساد سنگت جن کے پاگ بڑے ہیں پائی تن سادھو سنگ مکھ جرے وڈیاں پاگاں والے ہو دین دنیا دے مالک ستگران دے پاون چرنا چ تن تن شری گرو گرنتھ صاحب جی مہاراج سچے پاتشاہ دی پوتر ہزوری چ پچھلے پیراں دے سجے دیواناں چ حاضریاں بھر کے اپنے جیون دیاں کڑیاں تے سواس گرو لیکھے لا کے سفلا کر رہے. صاحباں دا پاون اتہاس آپ جی سربن کر رہے ہو. دلی تو چل کے آیا ہویا سکھ جنوں نویں پاتشاہ نے پنج پیسے تے شری پھل دے کے گرتا گدی دے کے بھیجیا ہے اے آنندپور صاحب گرو کلگی دھر دے چرنا چایا. دسویں پاتشاہ جی مہاراج جی نو پنج پیسے سری فل ناریل بھیٹ کر کے انہیں نمسکار کردیا کہ نویں پاتشاہ جی مہاراج جی نے آپ جی نو گرتا گدی دتی ہے اور انہوں نے بچن کہا کہ ساڈی عمرہ ہن صرف دو دن ہی باقی ہے. اورنگزیب بادشاہ نے بڑا ظلم کیتا ہے ستگراں تے بڑے تسیحے دتے نے. گرو گھر دے وچ گرو کے محلاں وچ جدوں اے خبر پہنچی تو ماتا جی ہونا نے من چ وراگ کیتا پر کلگی دھر نے ساریاں نوں ورگ دتا بھائی کسے نے گرو نمت شوق نہیں کرنا. ماتا نانکی جی سوچدے نے ਜਿਵੇਂ ਅਜਰ ਨੂੰ ਜਰਿਆ ਸੀ ਮੇਰੇ ਸਹੁਰਾ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਉਸੇ ਤਰ੍ਹਾਂ ਅੱਜ ਅਜਰ ਨੂੰ ਜਰਨ ਦੀ ਅਵਸਥਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅੰਦਰ. ਸਤਿਗੁਰੂ ਜੀ ਕੁਝ ਸਮਾਂ ਬੈਠੇ ਹੀ ਸਨ ਕਿ ਇਤਨੇ ਨੂੰ ਅਚਾਨਕ ਸਤਿਗੁਰੂ ਜੀ ਤਖ਼ਤ ਤੋਂ ਉੱਠ ਕੇ ਥੱਲੇ ਪੁੰਜਿਆਂ ਬੈਠ ਗਏ ਜਿੱਥੇ ਪਲੰਘਾ ਡਸਿਆ ਹੋਇਆ ਸੀ. پلنگے تے بیٹھ گئے. پلنگے تو تھلے اتر کے مہاراج جی گلیچے تے بیٹھ گئے. سارے سکھ سمجھ گئے کہ کوئی پانا ورت گیا کہ نویں پاتشاہ جی مہاراج سچ کھنڈ چلے گئے نے. ماتا نانکی ماتا گجری جی نو پتا لگا ہے سب پاسے ویراگ ہے پر کلگی دھر جی نے سب نو برگ دتا کسے نے رودن نہیں کرنا ورلاپ نہیں کرنا. ستگراں نے دو گھوڑ سوار سکھاں نو بھیجیا کہ جاؤ اگے جا کے ویکھو دلی تو کوئی سکھ آؤندا ہویا تانو رستے چ ملے اودے کولوں خبر لے کے آؤ. دو گھوڑ سوار دن رات نرنتر چلدے رہے. رستے وچ ہی بھائی صاحب بھائی جیتا جی جو سیس لے کے آ رہے سن انہاں نوں ملے. انہاں دسیا بھائی میں مہاراج جی دا سیس لے کے آ رہا. میرے سیس اتے پئی ہوئی ہے جڑی کھاری ہے ایہدے وچ نویں پاتشاہ دا سیس ہے. جاؤ جا کے کلگیتر پاتشاہ نوں دس دیو میں یہ سیس لے کے کیرتپور صاحب آ رہا کیونکہ جن پہلے سوڈی نے انہوں سارے انتم سنسکار سری کیرتپور صاحب ہی ہندے رہے نے. شاید نویں پاتشاہ دے سیس دا سنسکار بھی اتھے ہی کرنا ہوئے. کلگی دھر جی کولوں دوویں گھوڑ سوار سکھ واپس آئے. महाराज जी नू आके दस्या महाराज नौवे पातशाह जी का शीश भाई जैता जी लई आउंदे ने कहिंदे असीं कीरतपुर साहब आवांगे सतगुरां हुक्म कीता भाई विवान तैयार करवाओ खुला धन खर्च के माया खर्च के सुंदर विवान तैयार करवाओ सोहना विवान जिहदे विच सोने दे फुल लाओ सोहणियां सुगंधियां आतर फुलेल आदक नाल लै लो चंदन दी लकड़ इकट्ठी कर लो सस्कार वास्ते जो जो समगरी चाहिदी है घ्यो आदक सारा कुछ इकट्ठा कर लो इस प्रकार नाल महाराज धन गुरु तेग बहादुर साहब नौवे पातशाह जी महाराज जी ने शहादत का जाम पी लिया है। कलगियां वाले चोजी प्रीतम पातशाह जी महाराज अपने पिता नौवे पातशाह जी दे शीस दा अंतम संस्कार कर रहे ने उहदे वास्ते पहला विचार कर रहे ने माता नानकी जी दे नाल आओ सरवण करिए मन बिरतियां एकाग्र करिए गुरु पातशाह दे चरणां दा ध्यान अपने हिरदयां च धारण करदे होए आप दे जीवन ते रसना दे कल्याण निमित समूह माई भाई आखना करो जी सतनाम
श्री वाहे गुरु साहिब जी
सतनाम
श्री वाहे गुरु साहिब जी दोहरा गुजरे जुत श्री नानकी तिन टिग सत गुर जाए
महला विच माता गुजरी जी दे समेत माता नानकी जी बैठे सन मन च बड़ा विराग है माता नानकी दे नेत्र भी सजल ने माता गुजरी दी अखां भी भरियां होईयां जदों ए पता लगा कि नौवे पातशाह शहीद हो चुके ने और उन्हां दा सीस आ रहा है रस्ते विच भाई जैता जी उन्हां दा सीस लै के आ रहे ने उस वक्त मन च बड़ी भारी विराग दी हालत सी तो जिथे माता नानकी जी और माता गुजरी जी बैठे सन उन्हां दे कोल गुरु कलगीधर जी दरबार च सजे सन पहला ते फिर दरबार विचों उठ के माता नानकी जी और माता गुजरी जी दे कोल गए हन
इत सस्कारें गुरु सिर बूजे ओ जिम बाने आए
माता नानकी जी घर दे विच सारियां तो सियाने सन बजुर्ग सन उन्हां दे कोल आके कलगीधर जी बेनती करके कहंदे दादी माता नौवे पातशाह जी महाराज जी दा सीस आ रहा है ते उन्हां दे सीस दा अंतम संस्कार करना है ते ए आप जी कृपा करके दसो कि सतगुरां दे सीस दा संस्कार किथे कीता जाए क्योंकि बहुते सिख ए भी कह रहे ने कि उन्हां दे सीस दा संस्कार कीरतपुर साहब कीता जाए ते कई सिख कह रहे ने आनंदपुर साहब च कीता जाए माता जी तुसी सियाणे हो सूझवान हो बुद्धिमान हो तुसी कृपा करके दसो कि नौवे पातशाह जी दे सीस दा संस्कार किस जगह ते कीता जावे किवें बनावे
सवैया ब्रिंद मसंद ते ओ कर बंद
बहुत सारे जेड़े मसंद ने ओ भी हाथ जोड़ के कह रहे ने जेड़े गुरु घर दे मसंद सी गुरु घर दा प्रबंध चलाउंदे सी गुरु घर दी देख रेख रखदे सी निगरानी रखदे सी आमद खर्च दी संभाल करदे सन ओ जेड़े मसंद सन ओ भी हाथ जोड़ के बोले
गुर हर गोविंद जी सस्कारे
ओ मसंद कहन लगे जी अज तक जेड़े गुरु घर दे विच मर्यादा चलदी आई है ओ इस ढंग दी है कि पहला सब तो श्री गुरु हर गोबिंद साहब छेवें पातशाह मेरी पीरी दे मालक सतगुरु जी दे पावन शरीर दा जो अंतम संस्कार है
ता दिन ते गन सोडन बंस
कीरतपुर साहब कीता गया छेवें पातशाह जी दे शरीर दा जेड़ा संस्कार है ओ कीरतपुर साहब कीता गया उस दिन तो बाद जिन्ने भी सोडी जिन्ने भी अपना शरीर त्यागया भावे ओ श्री गुरु हर राय साहब सन ਭਾਵੇਂ ਉਹ ਬਾਬਾ ਸੂਰਜਮੱਲ ਜੀ ਸਨ, ਭਾਵੇਂ ਉਹ ਬਾਬਾ ਅਣੀ ਰਾਏ ਜੀ ਸਨ, ਜਿੰਨੇ ਵੀ ਸਾਹਿਬਜ਼ਾਦੇ ਹੋਏ ਨੇ ਸੋਢੀਆਂ ਦੇ, ਉਹਨਾਂ ਸਾਰੇ ਸੋਢੀਆਂ ਦਾ ਜਿਹੜਾ ਅੰਤਮ ਸੰਸਕਾਰ ਹੈ ਉਹ ਅੱਜ ਤੱਕ ਸ੍ਰੀ ਕੀਰਤਪੁਰ ਸਾਹਿਬ ਹੀ ਹੁੰਦਾ ਰਿਹਾ। ਛੇਵੇਂ ਪਾਤਸ਼ਾਹ ਦੇ ਸੰਸਕਾਰ ਤੋਂ ਬਾਅਦ ਅੱਜ ਤੱਕ, ਛੇਵੇਂ ਪਾਤਸ਼ਾਹ ਜੀ ਤੋਂ ਬਾਅਦ ਜਿੰਨੇ ਸੋਢੀਆਂ ਨੇ ਸਰੀਰ ਛੱਡੇ ਨੇ, ਉਹਨਾਂ ਸਾਰੇ ਸੋਢੀ ਸਾਹਿਬਜ਼ਾਦਿਆਂ ਦੇ ਸਰੀਰਾਂ ਦੇ ਅੰਤਮ ਸੰਸਕਾਰ ਸ੍ਰੀ ਕੀਰਤਪੁਰ ਸਾਹਿਬ ਹੀ ਹੁੰਦੇ ਰਹੇ ਹਨ।
ਸਭੈ ਪੁਰ ਕੀਰਤ ਕੇਰ ਮਜਾਰੇ,
ਸਾਰਿਆਂ ਦਾ ਸੰਸਕਾਰ ਸ੍ਰੀ ਕੀਰਤਪੁਰ ਸਾਹਿਬ ਹੁੰਦਾ ਰਿਹਾ।
ਜੋ ਮਰਜੀ ਅਬਰਾਵਰ ਕੀ,
ਮਹਾਰਾਜ ਹੁਣ ਜਿਵੇਂ ਤੁਹਾਡੀ ਮਰਜ਼ੀ ਆ ਉਹ ਤੁਸੀਂ ਕਰੋ। ਜੋ ਪਹਿਲਾਂ ਹੁੰਦਾ ਰਿਹਾ ਉਹ ਅਸੀਂ ਦੱਸ ਰਹੇ ਹਾਂ ਕਿ ਇਸ ਤਰ੍ਹਾਂ ਹੁੰਦਾ ਰਿਹਾ, ਹੁਣ ਅੱਗੋਂ ਜਿਵੇਂ ਤੁਹਾਡੀ ਮਰਜ਼ੀ ਹੋਵੇ, ਜਿਵੇਂ ਤੁਹਾਡੀ ਇੱਛਾ ਹੋਵੇ ਮਹਾਰਾਜ ਜੀ, ਆਪ ਜੀ ਉਸੇ ਤਰ੍ਹਾਂ ਕਰੋ।
ਕਰੀਏ ਤਿਮ ਆਛੀਏ ਬੁੱਧ ਵਿਚਾਰੇ,
ਮਹਾਰਾਜ ਆਪ ਜੀ ਉਸੇ ਤਰ੍ਹਾਂ ਕਰੋ ਜੋ ਆਪ ਜੀ ਦੇ ਮਨ ਨੂੰ ਪਾਉਂਦਾ, ਜੋ ਤੁਹਾਡੇ ਹਿਰਦੇ ਨੂੰ ਚੰਗਾ ਲੱਗਦਾ ਹੈ।
ਸ੍ਰੀ ਗੁਜਰੀ ਸੁਣ ਕੇ ਤਿੰਨ ਤੇ,
ਮਾਤਾ ਗੁਜਰੀ ਜੀ ਲਾਗੇ ਬੈਠੇ ਸਨ ਜਦੋਂ ਮਸੰਦ ਕਹਿ ਰਹੇ ਸਨ ਵੀ ਜਿੰਨੇ ਸੋਢੀਆਂ ਦਾ ਸੰਸਕਾਰ ਹੈ ਉਹ ਕੀਰਤਪੁਰ ਸਾਹਿਬ ਹੁੰਦਾ ਰਿਹਾ, ਤੇ ਕਲਗੀਧਰ ਜੀ ਵੀ ਲਾਗੇ ਬੈਠੇ ਸੀ ਤੇ ਮਾਤਾ ਗੁਜਰੀ ਜੀ ਉਸ ਵੇਲੇ ਬੋਲੇ। ਧੰਨ ਮਾਤਾ ਗੁਜਰੀ ਜੀ ਕਹਿਣ ਲੱਗੇ,
ਨੈ ਮਾਨਤ ਪੀ ਮੁਖ ਬਾਕ ਉਚਾਰੇ,
ਮਾਤਾ ਜੀ ਨੀ ਮੰਨੇ ਕਿ ਨੌਵੇਂ ਪਾਤਸ਼ਾਹ ਦੇ ਸੀਸ ਦਾ ਸੰਸਕਾਰ ਕੀਰਤਪੁਰ ਸਾਹਿਬ ਕੀਤਾ ਜਾਏ। ਮਾਤਾ ਗੁਜਰੀ ਜੀ ਦਾ ਮਨ ਨੀ ਮੰਨਿਆ, ਮਾਤਾ ਜੀ ਦੇ ਮਨ ਨੇ ਇਸ ਗੱਲ ਨੂੰ ਕਬੂਲ ਨਹੀਂ ਕੀਤਾ, ਤੇ ਉਸ ਵਕਤ ਮਾਤਾ ਗੁਜਰੀ ਜੀ ਬੋਲੇ ਕਹਿਣ ਲੱਗੇ,
ਔਰਨ ਕੋ ਨਾ ਰਚਿਓ ਪੁਰ ਕੋ,
ਕਹਿਣ ਲੱਗੇ ਵੀ ਜਿਹੜੇ ਹੋਰ ਸੋਢੀ ਸਾਹਿਬਜ਼ਾਦੇ ਨੇ, ਜਿਨ੍ਹਾਂ ਜਿਨ੍ਹਾਂ ਨੇ ਆਪਣਾ ਸਰੀਰ ਤਿਆਗਿਆ ਤੇ ਉਹਨਾਂ ਦੇ ਸੰਸਕਾਰ ਉਹਨਾਂ ਦੇ ਉਸ ਜੱਦੀ ਨਗਰ ਸ੍ਰੀ ਕੀਰਤਪੁਰ ਸਾਹਿਬ ਚ ਕੀਤੇ ਜਾਂਦੇ ਰਹੇ ਨੇ, ਉਹਦਾ ਇਹ ਵੀ ਕਾਰਨ ਹੈ ਕਿ ਉਹਨਾਂ ਸਾਹਿਬਜ਼ਾਦਿਆਂ ਨੇ ਆਪਣੇ ਨਗਰ ਨਹੀਂ ਸੀ ਵਸਾਏ। ਜਿਹੜੇ ਹੋਰ ਸੋਢੀ ਸਾਹਿਬਜ਼ਾਦੇ ਨੇ ਉਹਨਾਂ ਨੇ ਆਪਣੇ ਨਗਰ ਨਹੀਂ ਸਨ ਵਸਾਏ।
ਇਸ ਕਾਰਨ ਤੇ ਤੈਲੇ ਸੰਸਕਾਰੇ,
ਇਸ ਕਾਰਨ ਕਰਕੇ ਉਹਨਾਂ ਸਾਰੇ ਸਾਹਿਬਜ਼ਾਦਿਆਂ ਦਾ ਜਿਹੜਾ ਸੰਸਕਾਰ ਹੈ ਸੋਢੀਆਂ ਦਾ ਉਹ ਕੀਰਤਪੁਰ ਸਾਹਿਬ ਚ ਕੀਤਾ ਜਾਂਦਾ ਰਿਹਾ।
ਇਹ ਜਿਸ ਕਾਲ ਲਈ ਗੁਰਤਾ,
ਪਰ ਮੇਰੇ ਪਤੀ ਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਿਸ ਵੇਲੇ ਗੁਰਤਾ ਗੱਦੀ ਪ੍ਰਾਪਤ ਹੋਈ, ਖਾਲਸਾ ਜੀ ਅੱਜ ਨੌਵੇਂ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਪੁਰਬ ਵੀ ਹੈ। ਅੱਜ ਦੇ ਦਿਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਜੋਤੀ ਜੋਤ ਸਮਾਏ, ਤੇ ਦਿੱਲੀ ਦੀ ਧਰਤੀ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਬਚਨ ਕੀਤਾ ਸੀ, ਬਾਬਾ ਵਸਹੇ ਗ੍ਰਾਮ ਬਕਾਲੇ, ਬਾਨਗੁਰ ਸੰਗਤ ਸਕਲ ਸੰਭਾਲੇ। ਗੁਰੂ ਤੇਗ ਬਹਾਦਰ ਸਾਹਿਬ ਵੱਲ ਇਸ਼ਾਰਾ ਕਰਕੇ ਬਾਬਾ ਦਾਦੇ ਨੂੰ ਕਹਿੰਦੇ ਨੇ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਾਦਾ ਜੀ ਹਨ, ਤੇ ਜਦੋਂ ਇਹ ਬਚਨ ਕਹੇ ਨੇ ਉਦੋਂ ਬਾਬੇ ਬਕਾਲੇ ਚ ਸਿਰਫ ਨੌਵੇਂ ਪਾਤਸ਼ਾਹ ਸਨ, ਬਾਕੀ 22 ਮੰਜੀਆਂ ਬਾਅਦ ਚ ਲੱਗੀਆਂ ਸੀ। ਤੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਗੁਰਿਆਈ ਪੁਰਬ ਵੀ ਆ, ਉਹਦਾ ਜ਼ਿਕਰ ਮਾਤਾ ਗੁਜਰੀ ਜੀ ਕਰ ਰਹੇ ਨੇ, ਕਹਿੰਦੇ ਨੇ ਕਿ ਮਸੰਦਾ ਨੂੰ ਕਹਿ ਰਹੇ ਨੇ ਕਿ ਜਿਸ ਦਿਨ ਤੋਂ ਮੇਰੇ ਪਤੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ, ਗੁਰਿਆਈ ਪ੍ਰਾਪਤ ਹੋਈ,
ਤਜ ਪੂਰਬ ਵਾਸ ਉਠੇ ਔਰ ਤਾਰੇ,
ਜਿੱਥੇ ਪਹਿਲਾਂ ਨਿਵਾਸ ਕੀਤਾ ਸੀ, ਯਾਨੀ ਕਿ ਗੁਰਤਾ ਗੱਦੀ ਉਹਨਾਂ ਨੂੰ ਬਾਬੇ ਬਕਾਲੇ ਮਿਲੀ, ਤੇ ਉਹਨਾਂ ਨੇ ਬਾਬੇ ਬਕਾਲੇ ਨਗਰ ਦਾ ਤਿਆਗ ਕਰ ਦਿੱਤਾ, ਉਸ ਨਗਰ ਦਾ ਤਿਆਗ ਕਰਕੇ ਉਥੋਂ ਚੱਲ ਪਏ।
ਕੀਰਤਾਰ ਸ਼ਰੀਕ ਰਹੇ,
ਇੱਥੇ ਕੀਰਤਪੁਰ ਸਾਹਿਬ ਆਏ, ਇੱਥੇ ਜਿਹੜਾ ਸ਼ਰੀਕਾ ਸੀ ਉਹਨਾਂ ਦੇ ਮਨ ਚ ਉਹਨਾਂ ਪ੍ਰਤੀ ਈਰਖਾ ਸੀ, ਇਹਨਾਂ ਸ਼ਰੀਕਾਂ ਦੇ ਮਨ ਦੇ ਵਿਚ ਉਹਨਾਂ ਪ੍ਰਤੀ ਦਵੈਸ਼ ਦੀ ਬਿਰਤੀ ਸੀ ਕਿ ਇਹਨੂੰ ਗੁਰਤਾ ਮਿਲ ਗਈ ਸਾਨੂੰ ਨਹੀਂ ਮਿਲੀ, ਏਦਾਂ ਉਹਨਾਂ ਦੇ ਮਨ ਦੇ ਵਿਚ ਸ਼ਰੀਕੇ ਦੀ ਬਿਰਤੀ ਸੀ। ਨੌਵੇਂ ਪਾਤਸ਼ਾਹ ਨੇ ਵੇਖੀ,
ਏ ਨੀਕ ਨਹੀਂ ਪਰ ਹੈ ਵਿਚਰਾਰੇ,
ਨੌਵੇਂ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਮੇਰੇ ਪਤੀ ਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਕਿ ਇੱਥੇ ਸ਼ਰੀਕੇ ਵਿਚ ਰਹਾਂਗੇ, ਝਗੜਾ ਹੁੰਦਾ ਰਹੇਗਾ, ਰੋਜ਼ ਵਿਵਾਦ ਹੋਵੇਗਾ, ਲੜਾਈ ਹੋਵੇਗੀ, ਤੋ ਉਹਨਾਂ ਨੇ ਲੜਾਈ ਝਗੜੇ ਦੇ ਸੰਕੋਚ ਕਰਕੇ ਕਿ ਇੱਥੇ ਰਹਿਣਾ ਹੀ ਠੀਕ ਨਹੀਂ, ਜਿੱਥੇ ਲੜਾਈ ਹੋਵੇ ਉੱਥੇ ਰਹਿਣ ਦੀ ਕੀ ਲੋੜ ਹੈ। ਉਹਨਾਂ ਨੇ ਇਹ ਗੱਲ ਦੀ ਆਪਣੇ ਮਨ ਚ ਵਿਚਾਰ ਕੀਤੀ,
ਸ਼ਾਂਤ ਸਰੂਪ ਅਨੂਪ ਸਦਾ,
ਮੇਰੇ ਪਤੀ ਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਦਾ ਸ਼ਾਂਤ ਸਰੂਪ ਨੇ, ਉਹਨਾਂ ਦਾ ਸੁਭਾਅ ਸਦਾ ਸ਼ਾਂਤਮਈ ਰਿਹਾ, ਧੀਰਗ ਦੇ ਸਹਿਤ ਰਿਹਾ ਹੈ।
ਕਿਤੇ ਆਵਤ ਪੇ ਸ਼ੁਭ ਥਾਨ ਨਿਆਰੇ,
ਉਹਨਾਂ ਨੇ ਕੀਰਤਪੁਰ ਸਾਹਿਬ ਨਗਰ ਛੱਡ ਦਿੱਤਾ ਤੇ ਕੀਰਤਪੁਰ ਸਾਹਿਬ ਛੱਡ ਕੇ ਆ ਜਿੱਥੇ ਹੁਣ ਅਸੀਂ ਰਹਿ ਰਹੇ ਹਾਂ, ਯਾਨੀ ਕਿ ਆਨੰਦਪੁਰ ਸਾਹਿਬ, ਇੱਥੇ ਆ ਗਏ ਸਾਡੇ ਪਤੀ ਦੇਵ ਜੀ, ਇੱਥੇ ਆ ਪਹੁੰਚੇ ਤੇ ਇਹ ਸ਼ੁਭ ਥਾਨ ਸ਼ੁਭ ਜਗ੍ਹਾ ਵੇਖੀ।
ਬ੍ਰਿੰਦ ਦਿਓ ਤਨ ਮੋਲ ਲਈ ਤਰ,
ਬਹੁਤ ਸਾਰਾ ਪੈਸਾ ਦੇ ਕੇ ਧਨ ਦੇ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਇਹ ਜਗ੍ਹਾ ਮੁੱਲ ਖਰੀਦ ਲਈ। ਬਹੁਤ ਸਾਰਾ ਧਨ ਦੇ ਕੇ ਜਿਹੜਾ ਕਹਿਲੂਰ ਪਤੀ ਰਾਜਾ ਸੀ ਉਹਨੂੰ ਪੈਸੇ ਦੇ ਕੇ ਧਨ ਦੇ ਕੇ ਇਹ ਜਗ੍ਹਾ ਸਾਡੇ ਮਾਤਾ ਨਾਨਕੀ ਜੀ ਦੇ ਨਾਂ ਤੇ ਖਰੀਦ ਲਈ।
ਔਰ ਉਪਾਏ ਕਰੇ ਸਭ ਪਾਤੀ,
ਹੋਰ ਵੀ ਅਨੇਕ ਪ੍ਰਕਾਰ ਦੇ ਉਹਨਾਂ ਨੇ ਉਪਾਅ ਕੀਤੇ।
ਆਨੰਦ ਕਾ ਪਿਕ ਥਾਨ ਮਾਨ,
ਔਰ ਆਨੰਦ ਦਾ ਭਲਾ ਥਾਂ ਵੇਖ ਕੇ ਵੀ ਇਹ ਬੜੀ ਜਗ੍ਹਾ ਆਨੰਦਮਈ ਹੈ। ਇੱਕ ਪਾਸੇ ਸਤਲੁਜ ਦਰਿਆ ਵਗਦਾ, ਇੱਕ ਪਾਸੇ ਨੈਣਾ ਦੇਵੀ ਦਾ ਟਿੱਲਾ ਹੈ, ਇੱਕ ਪਾਸੇ ਪਹਾੜਾਂ ਦੀ ਲੰਮੀ ਧਾਰ ਹੈ। ਏਦਾਂ ਬੜੀ ਸੋਹਣੀ ਜਗ੍ਹਾ ਵੇਖ ਕੇ, ਆਨੰਦ ਵਾਲੀ ਜਗ੍ਹਾ ਵੇਖ ਕੇ,
ਤਰਿਓ ਤਬ ਨਾਮ ਪਇਓ ਬਖਿਆਤੀ,
ਇਸ ਜਗ੍ਹਾ ਦਾ ਨਾਮ ਮੇਰੇ ਪਤੀ ਦੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ੍ਰੀ ਆਨੰਦਪੁਰ ਸਾਹਿਬ ਰੱਖਿਆ। ਇਹ ਜਗ੍ਹਾ ਦਾ ਨਾਮ ਸ੍ਰੀ ਆਨੰਦਪੁਰ ਸਾਹਿਬ ਰੱਖਿਆ ਕਿ ਆਨੰਦਪੁਰ ਸਾਹਿਬ ਦੇ ਨਾਂ ਦੇ ਉੱਤੇ ਜਗ੍ਹਾ ਪ੍ਰਗਟ ਹੋਈ, ਵਿਦਤ ਹੋਈ।
ਆਨ ਕਰੋ ਸਸਕਾਰ ਇਆ,
ਇਹ ਨਗਰ ਮੇਰੇ ਪਤੀ ਦੇਵ ਜੀ ਦਾ ਵਸਾਇਆ ਹੋਇਆ ਨਗਰ ਹੈ। ਇਸ ਕਰਕੇ ਜੇ ਤੁਸੀਂ ਸਾਹਿਬ ਜੀ ਦੇ ਸੀਸ ਦਾ ਸਸਕਾਰ ਕਰਨਾ ਤੇ ਉਹਨਾਂ ਦੇ ਪਾਵਨ ਸੀਸ ਦਾ ਸਸਕਾਰ ਉਹਨਾਂ ਦੇ ਆਪਣੇ ਵਸਾਏ ਹੋਏ ਨਗਰ ਸ੍ਰੀ ਆਨੰਦਪੁਰ ਸਾਹਿਬ ਚ ਲਿਆ ਕੇ ਕਰੋ। ਮੇਰਾ ਤਾਂ ਇਹ ਮਤ ਹੈ, ਮੇਰੀ ਤਾਂ ਇਹ ਵਿਚਾਰ ਹੈ। ਮਾਤਾ ਗੁਜਰੀ ਜੀ ਕਹਿ ਰਹੇ ਨੇ ਕਿ ਉਹਨਾਂ ਦੇ ਸੀਸ ਦਾ ਜੋ ਅੰਤਮ ਸੰਸਕਾਰ ਹੈ ਉਹ ਉਹਨਾਂ ਦੇ ਆਪਣੇ ਵਸਾਏ ਹੋਏ ਨਗਰ ਸ੍ਰੀ ਆਨੰਦਪੁਰ ਸਾਹਿਬ ਦੇ ਵਿਚ ਕਰਨਾ ਚਾਹੀਦਾ।
ਬਿਰਦਾ ਤਿੰਨ ਮਾਤ ਬੜੀ ਬਿਲ ਲਾਤੀ,
ਆ ਵੇਖੋ ਉਹਨਾਂ ਦੀ ਬਿਰਦ ਮਾਤਾ ਨਾਨਕੀ ਜੀ ਕਿਵੇਂ ਵਿਰਲਾਪ ਕਰ ਰਹੇ ਨੇ, ਕਿਵੇਂ ਆਪਣੇ ਪੁੱਤਰ ਦੇ ਵਿਯੋਗ ਦੇ ਵਿਚ ਰੁਦਨ ਕਰ ਰਹੇ ਨੇ।
ਸੁੰਦਰ ਸ਼੍ਰੀ ਮੁਖ ਕੋ ਦਰਸੈ,
ਐਸਾ ਥੋੜੀ ਹੈ ਕਿ ਤੁਸੀਂ ਉਹਨਾਂ ਦਾ ਸੀਸ ਉਹਨਾਂ ਦੇ ਨਗਰ ਚ ਵੀ ਨਾ ਲਿਆਓ, ਬਾਹਰੋਂ ਬਾਹਰ ਹੀ ਕੀਰਤਪੁਰ ਸਾਹਿਬ ਚ ਸੰਸਕਾਰ ਕਰ ਦਿਓ ਤੇ ਉਹਨਾਂ ਦੀ ਮਾਂ ਨੂੰ ਆਪਣੇ ਪੁੱਤਰ ਦਾ ਚਿਹਰਾ ਵੀ ਨਾ ਵੇਖਣ ਦਿਓ। ਇਹ ਕਿਵੇਂ ਹੋ ਸਕਦਾ? ਬਿਰਦ ਮਾਈ ਆ, ਉਹਦੇ ਮਨ ਚ ਵੀ ਰੀਝ ਹੈ ਆਪਣੇ ਪੁੱਤਰ ਦਾ ਚਿਹਰਾ ਵੇਖਣ ਦੀ, ਉਹਦੇ ਮਨ ਚ ਵੀ ਇੱਛਾ ਹੈ ਕਿ ਮੈਂ ਆਪਣੇ ਪੁੱਤਰ ਦਾ ਚਿਹਰਾ ਵੇਖਾਂ, ਮੂੰਹ ਵੇਖਾਂ।
ਸਭ ਤੇ ਸ਼ੁਭ ਜਾਨੋ ਹੈ ਇਹ ਬਾਤੀ,
ਇਸ ਕਰਕੇ ਸਾਰੀਆਂ ਗੱਲਾਂ ਨਾਲੋਂ ਸ਼ੁਭ ਗੱਲ ਇਹੀ ਹੈ, ਸ਼ੁਭ ਬਾਤ ਇਹੀ ਹੈ ਕਿ ਸਾਹਿਬ ਨੌਵੇਂ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਉਹਨਾਂ ਦੇ ਨਗਰ ਆਪਣੇ ਵਸਾਏ ਹੋਏ ਨਗਰ ਸ੍ਰੀ ਆਨੰਦਪੁਰ ਸਾਹਿਬ ਵਿਚ ਕੀਤਾ ਜਾਏ।
ਯੋ ਪਨ ਤੇ ਪਰ ਕੰਠ ਗਇਓ,
ਕਹਿੰਦਿਆਂ ਮਾਤਾ ਗੁਜਰੀ ਜੀ ਦਾ ਗਲਾ ਭਾਰ ਆਇਆ। ਕਹਿ ਤਾਂ ਰਹੇ ਸਨ ਇਹ ਗੱਲਾਂ, ਪਰ ਇਹ ਬਚਨ ਕਰਦਿਆਂ ਕਰਦਿਆਂ ਮਾਤਾ ਜੀ ਦਾ ਕੰਠ ਭਾਰ ਆਇਆ, ਅੱਖਾਂ ਭਾਰ ਆਈਆਂ।
ਵੱਡ ਪ੍ਰੇਮ ਤੇ ਬਾਤ ਕਹਿਓ ਨੈ ਜਾਈ,
ਇੰਨਾ ਭਾਰੀ ਪ੍ਰੀਤ ਤੇ ਪਿਆਰ ਆਪਣੇ ਪਤੀ ਦੇਵ ਨੌਵੇਂ ਪਾਤਸ਼ਾਹ ਦਾ ਹਿਰਦੇ ਚ ਜਾਗਿਆ ਕਿ ਉਸ ਪ੍ਰੀਤ ਕਰਕੇ ਹੁਣ ਮਾਤਾ ਗੁਜਰੀ ਜੀ ਦੇ ਕੋਲੋਂ ਰਸਨਾ ਤੋਂ ਬੋਲਿਆ ਵੀ ਨਹੀਂ ਜਾ ਰਿਹਾ, ਹੁਣ ਜ਼ੁਬਾਨ ਤੋਂ ਕੁਝ ਬੋਲ ਵੀ ਨਹੀਂ ਪਾ ਰਹੇ।
ਮਾਤ ਕੀ ਬਾਤ ਸੁਣੀ ਗੁਰਪੂਰਨ,
ਘਰ ਦਸਵੇਂ ਪਾਤਸ਼ਾਹ ਨੇ ਆਪਣੇ ਮਾਤਾ ਜੀ ਦੇ ਬਚਨ ਸੁਣੇ ਹਨ, ਦਸਵੇਂ ਪਾਤਸ਼ਾਹ ਜੀ ਨੇ ਮਾਤਾ ਜੀ ਦੀਆਂ ਕਈਆਂ ਬਾਤਾਂ ਸੁਣੀਆਂ ਹਨ।
ਜਾਨ ਕੇ ਨੀਤ ਭਲੇ ਮਨ ਪਾਈ,
ਮਹਾਰਾਜ ਜੀ ਜਾਣ ਗਏ ਕਿ ਮਾਤਾ ਜੀ ਬਿਲਕੁਲ ਦਰੁਸਤ ਕਹਿ ਰਹੇ ਨੇ, ਬਿਲਕੁਲ ਜੋ ਜੋ ਬਚਨ ਮਾਤਾ ਜੀ ਨੇ ਕਹੇ ਨੇ ਬਿਲਕੁਲ ਭਲੇ ਹਨ।
ਪਿਆਰ ਪਏ ਹਿਤ ਲਿਆਵਨ ਕੋ,
ਘਰ ਜੀ ਨੇ ਇਹੀ ਮਤਾ ਪਾਸ ਕੀਤਾ ਕਿ ਨੌਵੇਂ ਪਾਤਸ਼ਾਹ ਜੀ ਦਾ ਸੀਸ ਸ੍ਰੀ ਆਨੰਦਪੁਰ ਸਾਹਿਬ ਲਿਆਂਦਾ ਜਾਏ। ਤੋ ਉਸ ਵਕਤ ਮਹਾਰਾਜ ਜੀ ਨੌਵੇਂ ਪਾਤਸ਼ਾਹ ਜੀ ਦਾ ਸੀਸ ਲਿਆਉਣ ਵਾਸਤੇ ਤਿਆਰ ਹੋਏ।
ਔਰ ਦੋਨੋ ਮਾਤ ਆਵਾਸ ਟਿਕਾਈ,
ਦੋਨੋ ਮਾਤਾਵਾਂ ਨੂੰ, ਮਾਤਾ ਨਾਨਕੀ ਜੀ ਔਰ ਮਾਤਾ ਗੁਜਰੀ ਜੀ ਨੂੰ ਆਖਿਆ, ਤੁਸੀਂ ਇੱਥੇ ਘਰ ਵਿਚ ਹੀ ਟਿਕਾ ਰੱਖੋ, ਇੱਥੇ ਹੀ ਨਿਵਾਸ ਕਰੋ। ਅਸੀਂ ਸਾਹਿਬ ਨੌਵੇਂ ਪਾਤਸ਼ਾਹ ਜੀ ਦਾ ਸੀਸ ਸ੍ਰੀ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਉਂਦੇ ਹਾਂ।
ਔਰ ਸਮਾਜ ਵਿਸਾਲ ਲਿਓ ਸੰਗ,
ਹੋਰ ਵੀ ਬਹੁਤ ਸਾਜੋ ਸਮਾਜ ਸਤਿਗੁਰੂ ਜੀ ਨੇ ਨਾਲ ਲੈ ਲਿਆ।
ਸੀਸ ਉਠਾਏ ਚਲੇ ਸਮੁਦਾਈ,
ਬਹੁਤ ਸਾਰਾ ਸਾਜੋ ਸਮਾਨ ਲੈ ਕੇ ਕੀਰਤਪੁਰ ਸਾਹਿਬ ਪਹੁੰਚੇ। ਆ ਕੇ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੀਸ ਦੇ ਦਰਸ਼ਨ ਕੀਤੇ। ਬੜੇ ਅਦਬ ਨਾਲ ਸਤਿਕਾਰ ਦੇ ਨਾਲ ਮਹਾਰਾਜ ਜੀ ਦਾ ਸੀਸ ਚੁੱਕਿਆ ਹੈ।
ਪੁੰਜ ਲੱਗਿਓ ਤਨ ਚਾਰੂ ਵਿਮਾਨ,
ਬਹੁਤ ਸੋਹਣਾ ਵਿਮਾਨ ਤਿਆਰ ਕਰਵਾਇਆ ਗਿਆ ਸੀ, ਜਿਹਦੇ ਤੇ ਬਹੁਤ ਸਾਰਾ ਧਨ ਖਰਚਿਆ ਸੀ ਮਸੰਦਾਂ ਨੇ। ਬੜਾ ਸੁੰਦਰ ਵਿਮਾਨ ਰਚਿਆ ਹੋਇਆ, ਸੁੰਦਰ ਵਿਮਾਨ ਬਣਾਇਆ ਹੋਇਆ।
ਉਠਾਏ ਕਰਿਓ ਸਭ ਤੇ ਅਗਵਾਈ,
ਮਹਾਰਾਜ ਜੀ ਦਾ ਪਾਵਨ ਸੀਸ ਉਸ ਵਿਮਾਨ ਦੇ ਵਿਚ ਸਜਾਇਆ ਔਰ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਮਹਾਰਾਜ ਜੀ ਦੇ ਸੀਸ ਵਾਲਾ ਉਹ ਵਿਮਾਨ ਚੁੱਕ ਕੇ ਸ੍ਰੀ ਕੀਰਤਪੁਰ ਸਾਹਿਬ ਤੋਂ ਸਭ ਤੋਂ ਮੂਹਰੇ ਅੱਗੇ ਲੱਗ ਕੇ ਚੱਲ ਪਏ ਹਨ।
ਬ੍ਰਿੰਦ ਮਸੰਦ ਮਿਲੇ ਸਿੱਖ ਸੇਵਕ,
ਬਹੁਤ ਸਾਰੇ ਮਸੰਦ ਸਿੱਖ ਸੇਵਕ ਸੰਗਤਾਂ ਸਤਿਗੁਰੂ ਜੀ ਦੇ ਵਿਮਾਨ ਦੇ ਨਾਲ ਨਾਲ ਚੱਲ ਪਈਆਂ।
ਸ੍ਰੀ ਗੁਰ ਸੰਗ ਭਲੇ ਪਿਛਵਾਈ,
ਵਿਮਾਨ ਅੱਗੇ ਜਾ ਰਿਹਾ ਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਮਹਾਰਾਜ ਪਿੱਛੇ ਪਿੱਛੇ ਜਾ ਰਹੇ ਹਨ।
ਪਾਠ ਕਰੇ ਗੁਰਬਾਨ ਮਹਾਨ ਕੋ,
ਸਤਿਗੁਰਾਂ ਦੀ ਜਿਹੜੀ ਮਹਾਨ ਪਵਿੱਤਰ ਗੁਰਬਾਣੀ ਹੈ, ਸਰਬ ਸ੍ਰੇਸ਼ਟ ਗੁਰਬਾਣੀ ਆ, ਉਹਦਾ ਪਾਠ ਕਰਦੇ ਜਾ ਰਹੇ ਨੇ, ਗੁਰਬਾਣੀ ਦਾ ਜਾਪ ਕਰਦੇ ਜਾ ਰਹੇ ਹਨ।
ਲੋਚਨ ਤੇ ਜਲ ਮੋਚਤ ਛਾਈ,
ਗੁਰੂ ਸਾਹਿਬ ਨਾਲ ਪਿਆਰ ਦੀਆਂ ਪ੍ਰੀਤਾਂ ਪਾਉਣ ਵਾਲੇ ਗੁਰਸਿੱਖਾਂ ਦੀਆਂ ਅੱਖਾਂ ਭਰੀਆਂ ਹੋਈਆਂ, ਬਹੁਤ ਸਾਰੇ ਸਿੱਖਾਂ ਦੇ ਨੇਤਰ ਉਸ ਜਲ ਨੇ ਜਲ ਨਾਲ ਭਰੇ ਹੋਏ ਹਨ।
ਜਾਤ ਪਏ ਪੁਰ ਕੀਰਤ ਮੈਂ,
ਇਸ ਤਰ੍ਹਾਂ ਕੀਰਤਪੁਰ ਸਾਹਿਬ ਚ ਚੱਲ ਕੇ ਆਏ ਹਨ।
ਗੁਰ ਕੀਰਤ ਤੋਂ ਪਰਨੇ ਸਮੁਦਾਈ,
ਸਾਰੇ ਸਤਿਗੁਰਾਂ ਦੀ ਕੀਰਤੀ ਵਰਣਨ ਕਰਦੇ, ਨੌਵੇਂ ਪਾਤਸ਼ਾਹ ਜੀ ਦੀ ਉਪਮਾ ਵਰਣਨ ਕਰਦੇ ਹਨ।
ਜੈ ਸੀਸ ਲੀਏ ਗੁਰ ਕੋ ਸਿੱਖ,
ਜਿੱਥੇ ਗੁਰੂ ਕਾ ਸਿੱਖ ਬੈਠਾ ਸੀ ਨਾ ਨੌਵੇਂ ਪਾਤਸ਼ਾਹ ਜੀ ਦਾ ਸੀਸ ਲੈ ਕੇ ਆਇਆ ਹੋਇਆ ਦਿੱਲੀ ਤੋਂ,
ਥੋਪੁਰ ਤੇ ਪਰ ਬਾਰ ਜਾਤ ਪਏ,
ਨਗਰ ਤੋਂ ਬਾਰ ਵਾਰ ਪਰੇ ਬੈਠਾ ਹੋਇਆ ਸੀ, ਨਗਰ ਤੋਂ ਬਾਹਰ ਬੈਠਾ ਹੋਇਆ ਸੀ।
ਨਰ ਨਾਰਨ ਸ਼ੋਨ ਸੁਣਿਓ ਸਭ,
ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਵੀ ਕੰਨਾਂ ਵਿਚ ਇਹ ਗੱਲ ਸੁਣੀ, ਜਿਸ ਨਰ ਨਾਰੀ ਨੇ ਆਪਣੇ ਕੰਨਾਂ ਵਿਚ ਇਹ ਗੱਲ ਸੁਣੀ,
ਸਭ ਕਾਰਨ ਦਾਰਨ ਸੰਕਟ ਸ਼ੋਕ ਪਏ,
ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਸਭ ਦੇ ਹਿਰਦਿਆਂ ਚ ਬੜਾ ਭਾਰੀ ਸੰਕਟ ਤੇ ਸ਼ੋਕ ਪੈਦਾ ਹੋਇਆ, ਸਭ ਦੇ ਹਿਰਦਿਆਂ ਵਿਚ ਬੜਾ ਡਾਢਾ ਦੁੱਖ ਲੱਗਾ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਬਾਰੇ ਸੁਣ ਕੇ।
ਹਾਹਾਕਾਰ ਉਚਾਰਤ ਹੋਤ ਦੁਖਾਰਤ,
ਕਹਿੰਦੇ ਹਾਹਾਕਾਰ ਉਚਾਰਦੇ ਨੇ ਤੇ ਦੁਖੀ ਹੁੰਦੇ ਹਨ।
ਜਾਏ ਮਿਲੇ ਸਭ ਦੁੱਖ ਲਏ,
ਸਾਰੇ ਉੱਥੇ ਆ ਕੇ ਮਿਲੇ ਇਕੱਠੇ ਹੋਏ ਜਿੱਥੇ ਨੌਵੇਂ ਪਾਤਸ਼ਾਹ ਜੀ ਦਾ ਸੀਸ ਹੈ।
ਤਤਕਾਲ ਵਿਮਾਨ ਕੇ ਬੀਚ ਟਿਕਾਏ,
ਮਹਾਰਾਜ ਜੀ ਦਾ ਪਾਵਨ ਸੀਸ ਸੋਹਣੇ ਵਿਮਾਨ ਦੇ ਵਿਚ ਟਿਕਾਇਆ ਹੈ।
ਉਠਾਏ ਸਮੂਹ ਨਮੋ ਸੋ ਕਏ,
ਮਹਾਰਾਜ ਜੀ ਦਾ ਸੀਸ ਉਠਾ ਕੇ ਵਿਮਾਨ ਵਿਚ ਸਜਾ ਕੇ ਸਾਰੀਆਂ ਸੰਗਤਾਂ ਨੇ ਉਹ ਵਿਮਾਨ ਚੁੱਕਿਆ ਹੈ।
ਚੋਰ ਟੁਰੇ ਚੋ ਔਰਨ ਤੇ,
ਵਿਮਾਨ ਦੇ ਚਾਰੇ ਪਾਸੇ ਚਵਰ ਝੁੱਲ ਰਿਹਾ। ਮਹਾਰਾਜ ਨੌਵੇਂ ਪਾਤਸ਼ਾਹ ਜੀ ਦੇ ਸੀਸ ਦੇ ਉੱਤੇ ਜੋ ਵਿਮਾਨ ਚ ਸਜਾਇਆ ਹੋਇਆ, ਉਸ ਪਾਵਨ ਸੀਸ ਦੇ ਉੱਤੇ ਚਵਰ ਝੁਲਾਇਆ ਜਾ ਰਿਹਾ।
ਬਹੁ ਮੋਲਨ ਕੇ ਗਨ ਪਾਏ ਦੁਸ਼ਾਲੇ,
ਬੜੀ ਕੀਮਤ ਦੇ ਬਹੁ ਮੁੱਲੇ ਦੁਸ਼ਾਲੇ ਮਹਾਰਾਜ ਜੀ ਦੇ ਸੀਸ ਦੇ ਉੱਤੇ ਪਾਏ ਹੋਏ, ਬੜੇ ਸੋਹਣੇ ਤੇ ਕੀਮਤੀ ਦੁਸ਼ਾਲੇ ਪਾਏ ਹੋਏ ਨੇ।
ਕੋ ਛਿੜਕਾਵ ਗੁਲਾਬ ਅਜਾਬ ਤੇ,
ਕਹਿੰਦੇ ਕਈ ਛਿੜਕਾਵ ਕਰ ਰਹੇ ਨੇ ਗੁਲਾਬ ਦੀ ਸੁਗੰਧੀ ਦਾ, ਜੋ ਬੜੀ ਅਸਚਰਜ ਹੈ, ਗੁਲਾਬ ਦੇ ਨਾਲ ਸੁਗੰਧੀ ਦਾ ਚਰਚਨ ਕਰ ਰਹੇ ਨੇ।
ਗੂੰਦ ਵਿਸਾਲ ਮਾਲਨ ਡਾਲੇ,
ਮਲਾਵਾਂ ਗੁੰਦ ਕੇ ਕੋਈ ਗੁਲਾਬ ਦੇ ਫੁੱਲਾਂ ਦੀਆਂ ਮਲਾਵਾਂ ਗੁੰਦ ਕੇ ਲਿਆਇਆ, ਕੋਈ ਗੇਂਦੇ ਦੀਆਂ, ਕੋਈ ਗੁਲਦੌਦੀ ਦੀਆਂ, ਏਦਾਂ ਭਾਂਤ ਭਾਂਤ ਦੇ ਫੁੱਲਾਂ ਦੀਆਂ ਮਲਾਵਾਂ ਪਰੋ ਕੇ ਉਹ ਮਹਾਰਾਜ ਜੀ ਦੇ ਸੀਸ ਵਾਲੇ ਵਿਬਾਨ ਦੇ ਉੱਤੇ ਪਾਉਂਦੇ ਹਨ।
ਪੁੰਜ ਸੁਗੰਧਤ ਸੀਚਤ,
ਬਹੁਤ ਸਾਰੀਆਂ ਸੁਗੰਧੀਆਂ ਦੇ ਨਾਲ ਸਿੰਚਦੇ ਨੇ ਵਿਬਾਨ ਨੂੰ, ਆਲੇ ਦੁਆਲੇ ਵੀ ਸੁਗੰਧੀਆਂ ਦਾ ਚਰਚਨ ਕਰਦੇ ਹਨ।
ਮੈਂ ਕਾਰ ਉੱਠਿਓ ਇਮ ਅਗਰੈ ਚਾਲੇ,
ਕਹਿੰਦੇ ਮਹਿਕਾਂ ਹੀ ਮਹਿਕਾਂ, ਮਹਿਕਾਂ ਦੀਆਂ ਲਪਟਾਂ ਹੀ ਚਾਰੇ ਪਾਸੇ ਉੱਠ ਰਹੀਆਂ ਨੇ, ਏਦਾਂ ਸ੍ਰੀ ਕੀਰਤਪੁਰ ਸਾਹਿਬ ਤੋਂ ਚੱਲ ਪਏ ਹਨ।
ਗਾਵਤ ਰਾਗਨ ਸ੍ਰੀ ਗੁਰ ਪਾਕਨ,
ਔਰ ਨਾਲ ਨਾਲ ਸਤਿਗੁਰਾਂ ਦੇ ਸਿੱਖ ਕੀਰਤਨ ਕਰਦੇ ਜਾ ਰਹੇ ਨੇ, ਰਬਾਬੀ ਸਿੱਖ ਰਾਗੀ ਸਿੱਖ ਜਿਹੜੇ ਨੇ ਉਹ ਕੀਰਤਨ ਕਰਦੇ ਜਾ ਰਹੇ ਨੇ, ਰਾਗਾਂ ਦੇ ਵਿੱਚ ਗੁਰਬਾਣੀ ਦਾ ਕੀਰਤਨ ਕਰਦੇ ਹਨ।
ਬ੍ਰਿੰਦ ਮਿਰਦੰਗ ਰਬਾਬਨ ਨਾਲੇ,
ਨਾਲ ਨਾਲ ਰਬਾਬਾਂ ਵੱਜਦੀਆਂ ਜਾ ਰਹੀਆਂ ਨੇ, ਮਿਰਦੰਗ ਵੱਜਦੇ ਜਾ ਰਹੇ ਹਨ।
ਮਾਰੂ ਮਿਲੇ ਵਡਹੰਸ ਕੋਗਾਵਤ,
ਖਾਲਸਾ ਜੀ ਜਿਹੜੇ ਵਿਰਾਗਮਈ ਰਾਗ ਨੇ, ਜਿਹੜੇ ਵਿਰਾਗ ਦੇ ਸਮੇਂ ਗਾਏ ਜਾਂਦੇ ਨੇ, ਉਹ ਰਾਗ ਗਾਏ ਜਾ ਰਹੇ ਨੇ। ਮਾਰੂ ਰਾਗ ਗਾਇਆ ਜਾ ਰਿਹਾ, ਵਡਹੰਸ ਰਾਗ ਗਾਇਆ ਜਾ ਰਿਹਾ, ਇਹ ਖਾਲਸਾ ਜੀ ਵਿਰਾਗ ਦੇ ਸਮੇਂ ਗਾਉਣ ਵਾਲੇ ਰਾਗ ਨੇ, ਮਾਰੂ ਰਾਗ ਤੇ ਵਡਹੰਸ ਰਾਗ ਉਸ ਸਮੇਂ ਗਾਇਆ ਜਾ ਰਿਹਾ।
ਲਾਵਤ ਪੌੜੀ ਤਿਰੰਤ ਅਗਾਰੀ,
ਨਾਲ ਅੱਗੇ ਖਲੋ ਕੇ ਪੌੜੀ ਵੀ ਲਾਉਂਦੇ ਨੇ, ਪੌੜੀ ਉੱਚੀ ਜੀ ਆਵਾਜ਼ ਵਿਚ ਪੜਦੇ ਨੇ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਏਦਾਂ ਉੱਚੀ ਆਵਾਜ਼ ਦੇ ਵਿਚ ਪੌੜੀ ਲਾਉਂਦੇ ਹਨ।
ਲੇ ਤਨ ਕੋ ਗਮਨੇ ਪੁਰ ਪੰਥ,
ਔਰ ਉਹਨਾਂ ਰਬਾਬੀ ਸਿੱਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਮਾਇਆ ਵੀ ਭੇਟ ਕਰਦੇ ਨੇ, ਇਸ ਪ੍ਰਕਾਰ ਨਾਲ ਸਾਰੇ ਸ੍ਰੀ ਅਨੰਦਪੁਰ ਸਾਹਿਬ ਨੂੰ ਤੁਰੇ ਜਾ ਰਹੇ ਨੇ।
ਵਿਬਾਨ ਕੇ ਉਪਰ ਕੋ ਪੁਨਡਾਰੀ,
ਬਹੁਤ ਸਾਰੀ ਮਾਇਆ ਲੈ ਕੇ, ਰੁਪਈਏ ਲੈ ਕੇ, ਧਨ ਲੈ ਕੇ ਮਹਾਰਾਜ ਜੀ ਦੇ ਵਿਬਾਨ ਤੋਂ ਵਾਰ ਵਾਰ ਕੇ ਧਨ ਗਰੀਬਾਂ ਦੀਆਂ ਝੋਲੀਆਂ ਚ ਪਾਇਆ ਜਾ ਰਿਹਾ।
ਕੰਚਨ ਫੁੱਲ ਸਲਾਜ ਬਿਖੇਰੇ,
ਤੱਕ ਜਿਹੜੇ ਸੋਨੇ ਦੇ ਫੁੱਲ ਬਣਾਏ ਨੇ ਨਿੱਕੇ ਨਿੱਕੇ, ਉਹ ਸੋਨੇ ਦੇ ਫੁੱਲ ਵੀ ਮਹਾਰਾਜ ਜੀ ਦੇ ਵਿਬਾਨ ਤੋਂ ਵਾਰ ਕੇ ਸੁੱਟੇ ਹਨ, ਬਖੇਰੇ ਹਨ।
ਹੀਰਤ ਸ਼ੋਕ ਕਰੇ ਨਰ ਨਾਰੀ,
ਜਿਹੜਾ ਵੀ ਵੇਖਦਾ ਸਭ ਦੇ ਮਨ ਵਿਚ ਸ਼ੋਕ ਦੀ ਅਵਸਥਾ ਹੈ, ਸਭ ਦਾ ਹਿਰਦਾ ਸ਼ੋਗਮਈ ਵੈਰਾਗਮਈ ਹੋ ਰਿਹਾ।
ਕੇਤਕ ਸੇਵਕ ਲੈ ਤਨ ਕੋ ਗਨ,
ਬਹੁਤ ਸਾਰੇ ਸੇਵਕ ਵੀ ਜਿਹੜੇ ਨੇ ਬਹੁਤ ਸਾਰਾ ਧਨ ਲੈ ਕੇ, ਮਾਇਆ ਲੈ ਕੇ,
ਕੈ ਬਰਖਾ ਬੋ ਮੂਠਨ ਡਾਰੀ,
ਮੁੱਠੀਆਂ ਭਰ ਭਰ ਕੇ ਰੁਪਈਆਂ ਦੀਆਂ ਮਹਾਰਾਜ ਜੀ ਦੇ ਵਿਬਾਨ ਤੋਂ ਸੁੱਟਦੇ ਨੇ। ਜਿਹੜੇ ਗੁਰੂ ਕੇ ਸਿੱਖ ਵੀ ਨੇ ਨਾ, ਧਨਵਾਨ ਸਿੱਖ ਨੇ, ਉਹ ਮੁੱਠਾਂ ਭਰ ਭਰ ਕੇ ਧਨ ਦੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿਬਾਨ ਤੋਂ ਧਨ ਵਾਰਦੇ ਹਨ, ਸੁੱਟਦੇ ਹਨ।
ਮੰਦੇ ਮੰਦੇ ਆਨੰਦਪੁਰੇ ਕੋ,
ਸਹਿਜੇ ਸਹਿਜੇ ਸ੍ਰੀ ਕੀਰਤਪੁਰ ਸਾਹਿਬ ਤੋਂ ਆਨੰਦਪੁਰ ਸਾਹਿਬ ਵੱਲ
ਆਵਤ ਸ਼ੋਕ ਬਿਲਾਂਦੀ ਉਪਾਏ
ਆ ਰਹੇ ਨੇ, ਤੇ ਸਾਰਿਆਂ ਦੇ ਮਨ ਚ ਬੜਾ ਭਾਰੀ ਸ਼ੋਕ ਹੈ, ਸਭ ਦੇ ਮਨ ਦੇ ਵਿਚ ਬੜਾ ਭਾਰੀ ਵੈਰਾਗ ਹੈ।
ਬ੍ਰਿੰਦ ਮਸੰਦਨ ਸੇਵਕ ਸਿੱਖ,
ਬਹੁਤ ਸਾਰੇ ਮਸੰਦ ਨਾਲ ਨੇ ਗੁਰੂ ਕੇ ਸੇਵਕ, ਗੁਰੂ ਕੇ ਸਿੱਖ, ਉਹ ਸਤਿਗੁਰੂ ਜੀ ਦੇ ਵਿਬਾਨ ਦੇ ਨਾਲ ਨਾਲ ਕਲਗੀਧਰ ਜੀ ਦੇ ਨਾਲ ਨਾਲ ਹਨ।
ਚੌਂਦਿਸ਼ ਹੈ ਗਮਨਾਏ,
ਸਾਰੇ ਪਾਸਿਓ ਨਾਲ ਉਮੜ ਉਮੜ ਕੇ ਸਿੱਖ ਆ ਰਹੇ ਨੇ। ਕੀਰਤਪੁਰ ਸਾਹਿਬ ਦੇ ਬੜੇ ਸਿੱਖ ਨਾਲ ਰਲ ਗਏ, ਆਨੰਦਪੁਰ ਸਾਹਿਬ ਦੀਆਂ ਬੜੀਆਂ ਸੰਗਤਾਂ ਨਾਲ ਆ ਰਲੀਆਂ ਨੇ, ਇਲਾਕੇ ਵਿਚ ਜਿੰਨੇ ਨਗਰ ਦੇ ਸਿੱਖ ਸਨ ਸਾਰੇ ਆਣ ਇਕੱਠੇ ਹੋਏ ਨੇ।
ਸੰਕਨ ਸ਼ੋਰ ਸਜੋਰ ਕਰੇ,
ਨਾਲ ਨਾਲ ਅੱਗੇ ਅੱਗੇ ਸੰਖ ਵੱਜਦੇ ਜਾ ਰਹੇ ਨੇ, ਸੰਖਾਂ ਦੀ ਉੱਚੀ ਨਾਦ ਦੂਰ ਦੂਰ ਤੱਕ ਸੁਣੀ ਜਾ ਰਹੀ ਹੈ।
ਤੁਰ ਕੇ ਸ਼ਰ ਸਰਾਪੇ ਗਾਰ ਅਲਾਏ,
ਜਿਹੜੇ ਸਿੱਖ ਨੇ ਜਦੋਂ ਉਹਨਾਂ ਨੂੰ ਰੋਸ ਆਉਂਦਾ ਨਾ, ਤੇ ਰੋਸ ਵਿਚ ਆ ਕੇ ਉਹ ਸਿੱਖ ਤੁਰਕੇਸ਼ਰ ਔਰੰਗਜ਼ੇਬ ਨੂੰ ਸਰਾਪ ਦਿੰਦੇ ਨੇ, ਕਹਿੰਦੇ ਖਾਨਾ ਖੁਆਰ ਹੋ ਜਾਏ ਔਰੰਗਜ਼ੇਬ ਪਾਪੀ ਦਾ, ਉਹਦੀ ਜੜ ਪੁੱਟੀ ਜਾਏ ਪਾਪੀ ਦੀ, ਜਿਹਨੇ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਵੈਰ ਕਮਾਇਆ।
ਸਾਗਰ ਖਾਰ ਭਰੀ ਜਰ ਜਾਏ,
ਸਰਾਪ ਦਿੰਦੇ ਨੇ ਸਿੱਖ ਬਾਣੀ ਪੜਨ ਵਾਲੇ, ਕਹਿੰਦੇ ਔਰੰਗਜ਼ੇਬ ਦੀਆਂ ਜੜਾਂ, ਉਹਦੇ ਰਾਜ ਭਾਗ ਦੀਆਂ ਜੜਾਂ ਖਾਰੇ ਸਮੁੰਦਰ ਵਿਚ ਜਾ ਪਈਆਂ ਨੇ, ਜਿੱਥੇ ਮੁੜ ਕੇ ਕਦੇ ਨੀ ਉੱਗਣੀਆਂ।
ਕਪੂਤ ਪਯੋ ਕੁਲ ਰਾਜ ਨਸਾਏ,
ਕਪੁੱਤਰ ਹੋਇਆ ਆਪਣੇ ਕੁਲ ਦੇ ਵਿਚ, जिन्हें अपनी सारी कुल दा राज भाग नाश कर दिता है।
आए समीप आनंदपुरे जब
सिख सराप दिंदे ने एदा चलदिया चलदिया नाले नौवे पातशाह दे गुण गाउंदे ने कहंदे धन ने श्री गुरु तेग बहादुर साहब कैसे अजर नूं जरन वाले धीरज दे धारनी हन जिन्हां दे विच सारी कला है सर्व कलामां दे मालक होण दे बावजूद भी इतना बड़ा साका कर विखलाया है दिल्ली दी धरती ते जैसा साका पहला कदे नहीं वरतिया। तो इस प्रकार नाल चलदियां चलदियां श्री आनंदपुर साहब दे नेड़े आ गए।
बालक वृद्ध सुनियो नर नारी
हुण आनंदपुर साहब दे विच जेड़े बजुर्ग ने जिस बच्चे ने जिस नर ने जिस स्त्री ने भी सुनिया
श्री गुजरी तज मंदर को
सारे बाहर निकल के आ गए। इधर माता गुजरी जी अपने महलां चो निकल के बाहर आए हन।
निकसी पुर ते मिलबे अगवारी
नगर को बाहर निकल के अगे आ गए ने माता गुजरी जी।
नानकी मात टिकाए रखी
माता नानकी जी बड़े बिरध सन आ नहीं सन सकते आना चाहते सी बाहर पर उना नू उत्थे टिका के रखिया उत्थे रोक के रखिया।
बलहीन ब्रिदा ले संकट पारी
बलहीना शरीर हो चुका माता नानकी जी बहुत ज्यादा बिरध अवस्था विच ने ते मन विच अपने पुत्र दे वियोग दा अपने पुत्र दी शहीदी दा बड़ा भारी संकट है।
और सबैनिक से उतलावत
और भी बहुत सारे सिख उतला के उतावले होके निकले हन।
हाहाकार अजोग बिचारी
हाहाकार मच गया हालांकि अजोग विचार रहे ने कि सही नहीं होया ए बहुत गलत होया नौवे पातशाह जी महाराज जी दे नाल औरंगजेब बादशाह ने बड़ा भैड़ा कुकर्म कमाया है।
देख विमान महान प्रभा
सतगुरां दा विमान आ रहा है नौवे पातशाह जी दे सीस दा बड़ी प्रभा है ओदी विमान दी बड़ी सुंदर आभा है।
पति को सिमरंत हृदय गुण पारी
माता गुजरी जी अपने पति श्री गुरु तेग बहादुर साहब जी दे गुणा नू सिमरदे ने गुणा नू याद करदे हन गुणा नू चेते करदे हन।
रावर नंदन बैस बिलंद
ते बोलदे ने माता गुजरी जी हे पति देव जी हे साहब श्री गुरु तेग बहादुर साहब सच्चे पातशाह जी आप जी दे सपुत्र आप जी दे साहबजादे गोविंद राय दी उम्र हाले कोई बहुती वड्डी नहीं। 9 साल दी उम्र किन्नी क हुंदी है 9 वरियां दी उम्र सी दसवें पातशाह दी जदों महाराज नौवें पातशाह ने शहीदी पाई है ते माता जी कह रहे ने गुणा नू याद करदिआं महाराज तुहाडे पुत्र दी उम्र हाले कोई बहुती वड्डी नहीं होई।
माता पिता पो संकट तारी
तुहाडे माता जी माता नानकी जी हाले किन्ने बिरध ने ओ किन्ना संकट पा रहे ने माता नानकी दे मन विच तुहाडे विछोड़े दा किड्डा वड्डा भारी दर्द होवेगा।
बंधत हाथन बंधन को कर
कह के माता गुजरी जी सतगुरां दे विमान नू जेदे विच महाराज जी दा सीस टिकाया होया हाथ जोड़ के माता जी वंदना करदे हन।
सीस निवाव ते आसन डारी
सीस निवाउंदे ने ते अखां भरियां होईयां ने माता गुजरी दियां नेत्र भरे होए ने मां गुजरी दे।
लियावत पे तिस थान तबे
तो महाराज जी दा सीस लिया के महलां दे विच महाराज जी दा सीस लियांदा गया।
जै चंदन पार टिकाए अगारी
उत्थे लियांदा गया जिथे चंदन दी लकड़ इकट्ठी करके रखी गई सी। किला श्री आनंदगढ़ साहब दे पिछे महाराज जी दा स्थान सीसगंज साहब सुभाए मान है कहंदे उस जगह दे उत्ते महाराज सच्चे पातशाह जिथे चंदन दी चिखा रची हुई है उस जगह दे उत्ते महाराज जी दा पावन सीस लियांदा है।
आन मिली ते मान आन मिली ते नानकी मात
माता नानकी जी भी आ पहुंचे माता नानकी जी भी उत्थे आन के मिले हन।
पुकारती उचो नामी उचारी
उच्चा नां लैके धन श्री गुरु तेग बहादुर साहब दा माता नानकी जी पुकार दे ने हे श्री गुरु तेग बहादुर साहब जी ਹੇ ਲਾਲ ਜੀ ਹੇ ਪੁੱਤਰ ਜੀ ਕਿੱਥੇ ਚਲੇ ਗਏ। ਇਹਦਾ ਮਾਤਾ ਨਾਨਕੀ ਜੀ ਉਸ ਵੇਲੇ ਉੱਚੀ ਪੁਕਾਰ ਕਰਦੇ ਹਨ,
ਮੋ ਸੁਤ ਸ਼ਾਂਤ ਸਰੂਪ ਅਨੂਪ ਸ਼੍ਰੀ ਮੁਖ ਦੇਖ ਲਵੋ ਇਸ ਬਾਰੀ।
ਮਾਤਾ ਨਾਨਕੀ ਜੀ ਉੱਚੀ ਜੀ ਪੁਕਾਰੇ ਤੇ ਕਹਿੰਦੇ ਮੇਰਾ ਪੁੱਤਰ ਸ਼ਾਂਤ ਸਰੂਪ ਹੈ, ਮੇਰਾ ਪੁੱਤਰ ਸ਼ਾਂਤ ਸਰੂਪ ਹੈ, ਅਨੂਪ ਹੈ, ਉਹਦੀ ਉਪਮਾ ਅਨੂਪ ਹੈ, ਇੱਕ ਵਾਰ ਮੈਨੂੰ ਮੇਰੇ ਪੁੱਤਰ ਦੇ ਚਿਹਰੇ ਦੇ ਦਰਸ਼ਨ ਕਰ ਲੈਣ ਦਿਓ, ਇੱਕ ਵਾਰ ਮੈਂ ਆਪਣੇ ਪੁੱਤਰ ਦੇ ਸਰੂਪ ਨੂੰ ਆਪਣੇ ਪੁੱਤਰ ਦੇ ਚਿਹਰੇ ਨੂੰ ਵੇਖ ਲਵਾਂ।
ਮੈਂ ਮਰੋਂ ਤਰ ਸ਼ੋਕ ਆਵੈ,
ਮੈਂ ਹੁਣੇ ਆਪਣੇ ਪੁੱਤਰ ਦੇ ਵਿਯੋਗ ਵਿੱਚ ਸ਼ੋਕ ਧਾਰਨ ਕਰਕੇ ਹੁਣੇ ਮਰ ਜਾਵਾਂ ਵੇਖ ਕੇ।
ਕਿਮ ਜੀਵਨ ਵੈ ਇਸ ਰੀਤ ਦੁਖਾਰੀ,
ਇਹਨਾਂ ਦੀ ਦੁੱਖ ਭਰੀ ਜ਼ਿੰਦਗੀ ਨਾਲੋਂ ਤਾਂ ਮੈਨੂੰ ਮੌਤ ਪ੍ਰਵਾਨ ਹੈ, ਮੈਂ ਮਰ ਜਾਣਾ ਚੰਗਾ ਸਮਝਾਂਗੀ ਕਿ ਮੈਂ ਮਰ ਜਾਵਾਂ ਸਰੀਰ ਤਿਆਗ ਦੇਵਾਂ।
ਯੋਂ ਬਿਰਲਾਪ ਸੁਣਿਓ ਜਬਈ,
ਇਹਨਾਂ ਜਦੋਂ ਮਾਤਾ ਨਾਨਕੀ ਜੀ ਦਾ ਇਹ ਬਿਰਲਾਪ ਸੁਣਿਆ,
ਗੁਰ ਆਇਸ ਪਾਏ ਵਿਮਾਨ ਉਤਾਰੀ,
ਮਹਾਰਾਜ ਜੀ ਨੇ ਆਗਿਆ ਕੀਤੀ ਕਿ ਵਿਮਾਨ ਥੱਲੇ ਉਤਾਰ ਕੇ ਰੱਖ ਦਿਓ।
ਤਾਰ ਸਭੇ ਪਟ ਸ਼੍ਰੀ ਗੁਰ ਕੋ,
ਉਸ ਵਕਤ ਕਿਉਂਕਿ ਮਾਤਾ ਜੀ ਚਾਹੁੰਦੇ ਸੀ ਮੈਂ ਆਪਣੇ ਪੁੱਤਰ ਦਾ ਚਿਹਰਾ ਵੇਖਾਂ, ਕਹਿੰਦੇ ਸੀਸ ਦੇ ਉੱਤੇ ਜਿਹੜੇ ਕੱਪੜੇ ਪਾ ਕੇ ਸੀਸ ਟੱਕਿਆ ਹੋਇਆ ਸੀ ਉਹ ਬਸਤਰ ਗੁਰੂ ਕਲਗੀਧਰ ਨੇ ਆਪ ਆਪਣੇ ਹੱਥਾਂ ਨਾਲ ਲਾਏ, ਦਸਵੇਂ ਪਾਤਸ਼ਾਹ ਨੇ ਆਪ ਉਹ ਬਸਤਰ ਆਪਣੇ ਹੱਥਾਂ ਨਾਲ ਪਾਸੇ ਕੀਤੇ।
ਮੁਖ ਦੇਖਤ ਪੇ ਗੁਜਰੀ ਸੁਤ ਸਾਥਾ,
ਕਲਗੀਧਰ ਨੇ ਵੀ ਆਪਣੇ ਪਿਤਾ ਦੇ ਸਰੂਪ ਦੇ ਦਰਸ਼ਨ ਕੀਤੇ ਚਿਹਰੇ ਦੇ ਸੀਸ ਦੇ, ਤੇ ਮਾਤਾ ਗੁਜਰੀ ਨੇ ਮਾਤਾ ਨਾਨਕੀ ਜੀ ਨੇ ਵੀ ਦਰਸ਼ਨ ਕੀਤੇ।
ਨਾਨਕੀ ਮਾਤ ਬਿਲੋਕਤ ਐਬੋ,
ਮਾਤਾ ਨਾਨਕੀ ਬਾਰ ਬਾਰ ਵੇਖਦੀ ਸਤਿਗੁਰਾਂ ਦਾ ਸੀਸ, ਨੇਤਰ ਮੁੰਦਰਤ ਨੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ, ਬਾਰ ਬਾਰ ਮਹਾਰਾਜ ਜੀ ਦੇ ਪਾਵਨ ਸੀਸ ਵੱਲ ਮਾਤਾ ਨਾਨਕੀ ਜੀ ਵੇਖਦੇ ਹਨ।
ਰੋਧ ਤੇ ਆਪ ਲਗਾਵ ਤੇ ਆਤਾ,
ਨਾਲੇ ਨੇਤਰ ਭਰਦੇ ਨੇ ਤੇ ਹੱਥ ਲਾਉਂਦੇ ਮਹਾਰਾਜ ਜੀ ਦੇ ਸੀਸ ਨੂੰ, ਚਿਹਰੇ ਤੇ ਮੱਥੇ ਦੇ ਉੱਤੇ ਹੱਥ ਲਾਉਂਦੇ ਨੇ ਮਾਤਾ ਨਾਨਕੀ ਜੀ।
ਜਿਉਂ ਦੁੱਤ ਜੀਵਤ ਜੀਵਤ ਹੈ
ਖਾਲਸਾ ਜੀ, ਹਾਲਾਂਕਿ ਸੀਸ ਕੱਟਿਆ ਜਾਵੇ ਧੜ ਨਾਲ ਸਿਰ ਦੇ ਉੱਤੇ ਉਹ ਕ੍ਰਾਂਤੀ ਨਹੀਂ ਰਹਿੰਦੀ, ਪਰ ਨੌਵੇਂ ਪਾਤਸ਼ਾਹ ਜੀ ਦੇ ਚਿਹਰੇ ਤੇ ਉਸੇ ਤਰ੍ਹਾਂ ਦੀ ਕ੍ਰਾਂਤੀ ਸੀ ਜੋ ਜੀਵਤ ਸੀ, ਜੋ ਪਹਿਲਾਂ ਸੀ ਸੀਸ ਲੱਥਣ ਤੋਂ, ਉਸੇ ਤਰ੍ਹਾਂ ਦੀ ਕ੍ਰਾਂਤੀ ਮਹਾਰਾਜ ਨੌਵੇਂ ਪਾਤਸ਼ਾਹ ਜੀ ਦੇ ਚਿਹਰੇ ਦੇ ਉੱਤੇ ਉਸੇ ਤਰ੍ਹਾਂ ਦਾ ਪ੍ਰਕਾਸ਼ ਤੇ ਨੂਰ ਹੈ।
ਤਿਮਹੀ ਸ਼ੁਭ ਸ਼ੋਭਤ ਆਨੰਦ ਮਾਤਾ,
ਉਸੇ ਤਰ੍ਹਾਂ ਦਾ ਮੱਥਾ ਪ੍ਰਕਾਸ਼ਵਾਨ ਹੈ, ਮੱਥੇ ਦੇ ਉੱਤੇ ਉਸੇ ਤਰ੍ਹਾਂ ਦਾ ਪ੍ਰਕਾਸ਼ ਹੈ, ਉਸੇ ਤਰ੍ਹਾਂ ਦੀ ਰੋਸ਼ਨੀ ਹੈ।
ਮੁੰਦਤ ਲੋਚਨ ਦੋਨੋ ਆਬਿਦ,
ਗੁਰੂ ਤੇਗ ਬਹਾਦਰ ਸਾਹਿਬ ਦੇ ਨੇਤਰ ਬੰਦ ਨੇ, ਧੜ ਤਾਂ ਸੰਸਕਾਰਿਆ ਜਾ ਚੁੱਕਾ ਹੈ, ਸੀਸ ਹੀ ਹੈ ਕੱਲਾ, ਅੱਖਾਂ ਬੰਦ ਨੇ ਨੌਵੇਂ ਪਾਤਸ਼ਾਹ ਜੀ ਦੀਆਂ, ਨੇਤਰ ਇਸ ਤਰ੍ਹਾਂ ਬੰਦ ਹਨ।
ਜਿਉਂ ਸੁਕਚੇ ਦਲ ਕਾਂਚੀ ਅਪਾਥਾ,
ਇਸ ਤਰ੍ਹਾਂ ਨੇਤਰ ਦੀਆਂ ਪੰਖੜੀਆਂ ਬੰਦ ਨੇ ਨੇਤਰਾਂ ਦੀਆਂ, ਜਿਵੇਂ ਕਮਲ ਦਾ ਫੁੱਲ ਪਾਣੀ ਤੋਂ ਬਿਨਾਂ ਮੁਰਝਾਇਆ ਜਾਂਦਾ ਤੇ ਪੰਖੜੀਆਂ ਇਕੱਠੀਆਂ ਹੋ ਜਾਂਦੀਆਂ ਨੇ ਨਾ ਕਮਲ ਦੇ ਪੱਤਿਆਂ ਦੀਆਂ, ਇਦਾਂ ਮਹਾਰਾਜ ਜੀ ਦੇ ਨੇਤਰ ਮਿਚੇ ਹੋਏ ਹਨ।
ਮੇਚਕ ਸੇਤ ਸੋ ਕੇਸ ਮਿਲੇ,
ਸਤਿਗੁਰੂ ਜੀ ਦੇ ਦਾੜੇ ਦੇ ਕੇਸ ਦਿਸਦੇ ਨੇ ਨੌਵੇਂ ਪਾਤਸ਼ਾਹ ਦੇ, ਕਿਉਂਕਿ ਸਤਿਗੁਰਾਂ ਦਾ ਦਾੜਾ ਪੂਰਾ ਸਫੇਦ ਨਹੀਂ ਸੀ, 54 ਸਾਲ ਦੀ ਉਮਰ ਸੀ ਮਹਾਰਾਜ ਨੌਵੇਂ ਪਾਤਸ਼ਾਹ ਦੀ, ਤੇ ਚਿਹਰੇ ਦੇ ਉੱਤੇ ਜਿਹੜਾ ਦਾੜਾ ਹੈ ਉਹ ਦਾੜੇ ਦੇ ਕੇਸ ਜਿਹੜੇ ਨੇ ਕਿਤੋਂ ਕਾਲੇ ਨੇ ਤੇ ਕਿਤੇ ਚਿੱਟੇ ਨੇ, ਕਿਤੇ ਕਾਲੇ ਤੇ ਕਿਤੇ ਸਫੈਦ ਹਨ।
ਸ਼ਮਸ਼ਰਾਨਨ ਕੇ ਸ਼ੁਭ ਸ਼ੋਭਤ ਹੈ,
ਮਹਾਰਾਜ ਜੀ ਦੇ ਚਿਹਰੇ ਦੇ ਉੱਤੇ ਦਾੜਾ ਸੁਭਾਏਮਾਨ ਹੋ ਰਿਹਾ।
ਬ੍ਰਿੰਦ ਮਸੰਦ ਬੜੇ ਸਿੱਖ ਸੇਵਕ,
ਸਾਰੇ ਮਸੰਦ ਤੇ ਬਹੁਤ ਸਾਰੇ ਸੇਵਕ ਤੇ ਸਿੱਖ ਆਲੇ ਦੁਆਲੇ ਖੜੇ ਨੇ।
ਹੇਤ ਬਿਲੋਕਨ ਲੋਭਤ ਹੈ,
ਸਾਰਿਆਂ ਦੇ ਮਨ ਚ ਇੱਛਾ ਮਹਾਰਾਜ ਜੀ ਦੇ ਦਰਸ਼ਨ ਕਰਨ ਦੀ, ਸਾਰੇ ਦਰਸ਼ਨ ਪਰਸਣਾ ਚਾਹੁੰਦੇ ਹਨ।
ਪੀਰ ਪਾਈ ਸਭ ਬੰਦਤ,
ਭੀੜ ਹੋ ਗਈ, ਬੜਾ ਇਕੱਠ ਹੋ ਗਿਆ, ਸਾਰੇ ਦਰਸ਼ਨ ਕਰਦੇ ਨੇ ਵਾਰੋ ਵੇਰੀ, ਨਾਲੇ ਮੱਥਾ ਟੇਕਦੇ ਹਨ।
ਵੱਡ ਪ੍ਰੇਮ ਤਰੇ ਉਰ ਚੋਪਤ,
ਬੜਾ ਭਾਰੀ ਪ੍ਰੇਮ ਹੈ ਸਿੱਖਾਂ ਦੇ ਹਿਰਦਿਆਂ ਵਿਚ। ਕੀ ਹਾਲਤ ਹੋਵੇਗੀ ਉਸ ਮਾਂ ਦੀ, ਜਿਸ ਮਾਂ ਦੀਆਂ ਅੱਖਾਂ ਦੇ ਸਾਹਮਣੇ ਉਹਦੇ ਪੁੱਤਰ ਦਾ ਧੜ ਤੋਂ ਬਿਨਾਂ ਸੀਸ ਪਿਆ। ਉਸ ਮਾਤਾ ਗੁਜਰੀ ਉਸ ਧਰਮ ਸੁਪਤਨੀ ਦਾ ਕੀ ਹਾਲ ਹੋਵੇਗਾ, ਜਿਹਨੇ ਆਪਣੀ ਸਾਰੀ ਜ਼ਿੰਦਗੀ ਪਤਬਰਤਾ ਦੇ ਧਰਮ ਚ ਪਰਪੱਕ ਰਹਿੰਦਿਆਂ ਪਤੀ ਨੂੰ ਪਰਮੇਸ਼ਰ ਜਾਣ ਕੇ ਬਤੀਤ ਕੀਤੀ ਹੈ। ਜੇ ਪਤੀ 26 ਸਾਲ ਭੌਰੇ ਚ ਰਿਹਾ ਤੇ 26 ਸਾਲ ਭੌਰੇ ਦੇ ਦਰਵਾਜ਼ੇ ਤੇ ਬੈਠਿਆ, ਹਰ ਵੇਲੇ ਹਾਜ਼ਰ ਹੋ ਕੇ ਪਹਿਰਾ ਦਿੰਦੇ ਰਹੇ, ਉਸ ਮਾਂ ਗੁਜਰੀ ਨੇ ਜਦੋਂ ਆਪਣੇ ਪਤੀ ਦੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਵੇਖਿਆ ਤੇ ਉਹਦੇ ਅੰਦਰ ਕੀ ਗੁਜਰਿਆ ਹੋਵੇਗਾ। ਇਸੇ ਕਰਕੇ ਇੱਕ ਵਿਦਵਾਨ ਨੇ ਕਿਹਾ, ਮਾਂ ਗੁਜਰੀ ਤੇਰੇ ਨਾਲ ਕੀ ਨਹੀਂ ਗੁਜਰੀ। ਧੰਨ ਮਾਤਾ ਗੁਜਰੀ ਨੇ, ਜਿਨ੍ਹਾਂ ਨੇ ਪਹਿਲਾਂ ਆਪਣੇ ਪਤੀ ਦਾ ਸੀਸ ਸ਼ਹੀਦੀ ਵੇਖੀ, ਫਿਰ ਪੋਤਰਿਆਂ ਦੀ ਸ਼ਹਾਦਤ ਵੇਖੀ, ਐਸੇ ਮਾਤਾ ਗੁਜਰੀ ਜੀ ਕਹਿੰਦੇ ਜਿੰਨੇ ਸਿੱਖ ਨੇ ਸਭ ਦੇ ਹਿਰਦਿਆਂ ਵਿਚ ਵੈਰਾਗ ਦੀ ਸ਼ੋਕ ਦੀ ਅਵਸਥਾ ਹੈ, ਸਭ ਵਾਰੋ ਵੇਰੀ ਆ ਕੇ ਨਮਸਕਾਰਾਂ ਕਰਦੇ ਨੇ, ਦਰਸ਼ਨ ਕਰਦੇ ਹਨ।
ਸਾਧਨ ਕੀਨ ਚਿਖਾ ਰਚਕੇ,
ਫਿਰ ਬਹੁਤਾ ਵੈਰਾਗ ਜਦੋਂ ਬਣ ਗਿਆ ਤੇ ਕਲਗੀਧਰ ਜੀ ਨੇ ਕਿਹਾ, ਹੁਣ ਚਿਹਰਾ ਢੱਕ ਦਿਓ। ਕੱਪੜੇ ਨਾਲ ਚਿਹਰਾ ਢੱਕ ਕੇ ਮਹਾਰਾਜ ਜੀ ਦਾ ਪਾਵਨ ਸੀਸ ਅੰਗੀਠੇ ਦੇ ਵਿਚ, ਚੰਦਨ ਦੀ ਲੱਕੜ ਦਾ ਅੰਗੀਠਾ ਤਿਆਰ ਕੀਤਾ ਸੀ, ਉਸ ਅੰਗੀਠੇ ਵਿਚ ਮਹਾਰਾਜ ਜੀ ਦਾ ਸੀਸ ਸਜਾਇਆ ਹੈ।
ਦੁੱਖ ਸ਼ੋਕ ਜੋ ਸੰਕਟ ਚੋਪਤ,
ਸਾਰਿਆਂ ਦੇ ਮਨ ਵਿਚ ਬੜਾ ਭਾਰੀ ਦੁੱਖ ਹੈ, ਬੜਾ ਭਾਰੀ ਸ਼ੋਗ ਹੈ, ਨੌਵੇਂ ਪਾਤਸ਼ਾਹ ਦੀ ਇਹ ਸ਼ਹੀਦੀ ਗੁਰੂ ਖਾਲਸਾ ਜੀ ਕੋਈ ਸਧਾਰਨ ਸ਼ਹੀਦੀ ਨਹੀਂ। ਇਸੇ ਸ਼ਹਾਦਤ ਤੋਂ ਬਾਅਦ ਇਹੋ ਜਿਹੀ ਕ੍ਰਾਂਤੀ ਨੇ ਜਨਮ ਲਿਆ, ਜਿਸ ਕ੍ਰਾਂਤੀ ਨੇ 700 ਸਾਲ ਦੀਆਂ ਪੁਰਾਣੀਆਂ ਮੁਗਲਾਂ ਦੀਆਂ ਜੰਜੀਰਾਂ ਨੂੰ, ਭਾਰਤ ਖੰਡ ਦੀ ਧਰਤੀ ਤੇ ਪਈ ਹੋਈ ਗੁਲਾਮੀ ਦੀਆਂ ਜੰਜੀਰਾਂ ਨੂੰ ਜੜ ਤੋਂ ਤੋੜ ਕੇ ਕੱਟ ਕੇ ਦੂਰ ਕਰ ਦਿੱਤਾ। ਇਹ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਹੀ ਇਹ ਕ੍ਰਾਂਤੀ ਆਈ। ਔਰ ਜਦੋਂ ਗੁਰੂ ਕੇ ਲਾਲ ਜੰਗ ਦੇ ਮੈਦਾਨ ਚ ਲੜਦੇ ਸਨ, ਯਾਦ ਕਰਦੇ ਸੀ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ, ਤੇ ਕਹਿੰਦੇ ਸਨ, ਤੇਗ ਬਹਾਦਰ ਜੀ ਦਾ ਸਾਕਾ ਯਾਦ ਕਰਕੇ ਲੈ ਆਵਾਂਗੇ ਇੱਕ ਤੂਫਾਨ ਦਾਤਾ। ਮਹਾਰਾਜ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਸਾਕੇ ਨੂੰ ਚੇਤੇ ਕਰਕੇ ਉਹ ਜੰਗ ਦੇ ਮੈਦਾਨ ਚ ਜੂਝਦੇ ਸਨ, ਲੜਦੇ ਸਨ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸ਼ਸਤਰ ਚੁੱਕਣ ਦਾ ਕਾਰਨ ਵੀ ਸਾਹਿਬ ਦੀ ਸ਼ਹੀਦੀ ਬਣੀ ਹੈ। ਉਹ ਮਹਾਰਾਜ ਜੀ ਸ਼ਹਾਦਤ ਪ੍ਰਾਪਤ ਕਰ ਚੁੱਕੇ ਨੇ, ਸੀਸ ਅੰਗੀਠੇ ਵਿਚ ਸਜਾਇਆ ਹੈ।
ਚੰਦਨ ਕੀ ਚਿਖ ਪੈ ਤਰ ਦੀਨ,
ਚੰਦਨ ਦੀ ਚਿਖਾ ਦੇ ਉੱਤੇ ਮਹਾਰਾਜ ਜੀ ਦਾ ਸੀਸ ਰੱਖਿਆ ਹੈ।
ਪਏ ਮਨ ਦੀਨ ਸਭੇ ਤਿਸ ਕਾਲਾ,
ਉਸ ਸਮੇਂ ਸਾਰਿਆਂ ਦੇ ਮਨ ਦੀਨ ਹੋ ਗਏ, ਸਾਰਿਆਂ ਦੇ ਮਨ ਦੁਖੀ ਹਨ, ਸਾਰਿਆਂ ਦੇ ਹਿਰਦਿਆਂ ਵਿਚ ਵੈਰਾਗ ਦੀ ਹਾਲਤ ਹੈ।
ਸ੍ਰੀ ਗੁਰ ਕੇ ਕਰ ਦੇ ਕਰ ਦਾਸਨ,
ਔਰ ਸੇਵਾਦਾਰਾਂ ਨੇ ਗੁਰੂ ਕਲਗੀਧਰ ਨੂੰ ਅਗਨੀ ਫੜਾਈ, ਅੰਗੀਠੇ ਨੂੰ ਅਗਨ ਭੇਟ ਕਰਨ ਵਾਸਤੇ ਸੇਵਾਦਾਰਾਂ ਨੇ ਅਗਨੀ ਦਾ ਜਿਹੜਾ ਲਾਂਬੂ ਤਿਆਰ ਕੀਤਾ ਉਹ ਕਲਗੀਧਰ ਜੀ ਦੇ ਹੱਥਾਂ ਵਿਚ ਦਸਤੇ ਕਮਲਾਂ ਚ ਪਕੜਾਇਆ ਹੈ।
ਕੀਨ ਪ੍ਰਕਾਸ਼ ਚੋ ਦਿਸ ਜਵਾਲਾ,
ਮਹਾਰਾਜ ਜੀ ਨੇ ਚਾਰੇ ਪਾਸੇ ਅੰਗੀਠੇ ਦੇ ਪਰਿਕਰਮਾ ਕਰਦਿਆਂ ਹੋਇਆ ਅੰਗੀਠੇ ਨੂੰ ਅਗਨ ਭੇਟ ਕੀਤਾ ਹੈ।
ਫੇਰ ਪ੍ਰਦਰਸ਼ਨ ਕੋ ਕਰਕੇ,
ਔਰ ਅਗਨ ਭੇਟ ਕੀਤਾ ਤੇ ਸਾਰੇ ਪਾਸੇ ਮਹਾਰਾਜ ਜੀ ਦੇ ਚਾਰੇ ਪਾਸੇ ਅੰਗੀਠੇ ਦੇ ਪਰਿਕਰਮਾ ਕਰਕੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ ਦਸਵੇਂ ਪਾਤਸ਼ਾਹ ਨੇ।
ਅਭਿਬੰਧਨ ਵੈ ਤਰ ਪ੍ਰੇਮ ਵਿਸਾਲਾ,
ਅਭਿਬੰਧਨਾ ਕੀਤੀ ਹੈ, ਬੜੇ ਪ੍ਰੇਮ ਨਾਲ ਨਮਸਕਾਰ ਕੀਤੀ ਹੈ।
ਕੀਨ ਕਿਰਿਆ ਸਗਲੀ ਕਲਗੀਧਰ,
ਕਲਗੀਧਰ ਜੀ ਨੇ ਜਿਤਨੀ ਅੰਤਮ ਕਿਰਿਆ ਸਮਾਗਮ ਦੀ ਜੋ ਸੰਸਕਾਰ ਤੋਂ ਬਾਅਦ ਕੀਤੀ ਜਾਂਦੀ ਹੈ ਉਹ ਮਹਾਰਾਜ ਦਸਵੇਂ ਪਾਤਸ਼ਾਹ ਨੇ ਸਾਰੀ ਮਰਿਆਦਾ ਨਿਭਾਈ ਹੈ।
ਨੀਰ ਇਸ਼ਨਾਨ ਕਰਿਓ ਨਰ ਜਾਲਾ,
ਸਭ ਨੇ ਇਸ਼ਨਾਨ ਪਾਨ ਕੀਤਾ ਹੈ।
ਨੀਰ ਸੁਤਦਰਵ ਬੈਠ ਗਏ ਸਭ,
ਇਸ਼ਨਾਨ ਪਾਨ ਕਰਕੇ ਸਤਲੁਜ ਦਰਿਆ ਦੇ ਕੰਢੇ ਤੇ ਦੀਵਾਨ ਸਜਾਇਆ। ਸਤਲੁਜ ਦਰਿਆ ਸੀ, ਉੱਥੇ ਇਸ਼ਨਾਨ ਕਰਕੇ ਉੱਥੇ ਹੀ ਦਰਿਆ ਦੇ ਕੰਢੇ ਤੇ ਦੀਵਾਨ ਸਜਾਇਆ।
ਗਾਏ ਗਿਰਾ ਗੁਰ ਕੀ ਸੁਖਦਾਈ,
ਰਬਾਬੀ ਸਿੱਖ ਆ ਗਏ, ਉਹਨਾਂ ਨੇ ਗੁਰਬਾਣੀ ਦਾ ਕੀਰਤਨ ਕੀਤਾ, ਬਹਿ ਕੇ ਰਬਾਬਾਂ ਛੇੜ ਕੇ ਮਿਰਦੰਗ ਦੇ ਤਾਲ ਵਜਾ ਕੇ ਕੀਰਤਨ ਗਾਇਨ ਕੀਤਾ ਹੈ।
ਇੱਕ ਮਨੇ ਹੋਏ ਸ਼੍ਰੋਣ ਸੁਨੇ ਇੱਕ,
ਇੱਕੋ ਸਿੱਖ ਨੇ ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਕੰਨਾਂ ਨਾਲ ਗੁਰਬਾਣੀ ਸੁਣ ਰਹੇ ਹਨ।
ਧਿਆਨ ਤਰੇ ਗੁਰਮੂਰਤ ਪਾਈ,
ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੋਹਣੀ ਸੁੰਦਰ ਮੂਰਤ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦੇ ਹਨ।
ਦੀਨ ਤਿਲਾਂਜੁਲ ਸ਼੍ਰੀ ਪਤ ਕੇ ਇਤ,
ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਸਾਰੀ ਮਰਿਆਦਾ ਨਿਭਾਈ ਹੈ।
ਜਿਉ ਸਭ ਰੀਤ ਚਲੀ ਜਗ ਆਈ,
ਜਿਵੇਂ ਗੁਰੂ ਘਰ ਦੇ ਵਿੱਚ ਜੋ ਮਰਿਆਦਾ ਪਹਿਲਾਂ ਚਲਦੀ ਆਉਂਦੀ ਸੀ ਉਹ ਮਰਿਆਦਾ ਕੀਤੀ ਹੈ। ਕੀਰਤਨ ਸੋਹਲੇ ਦੇ ਜਾਪ ਵੀ ਕੀਤੇ ਗਏ ਹਨ।
ਚੀਰ ਸਨੀਰ ਉਤਾਰ ਸਰੀਰ ਤਰੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਪਾਨ ਕੀਤਾ ਹੈ।
ਪੁਨ ਔਰ ਤਿਰੇ ਵਿਚ ਆਈ,
ਔਰ ਇਸ ਤਰ੍ਹਾਂ ਬਹੁਤ ਸਾਰੇ ਸਿੱਖ ਦੀਵਾਨ ਦੇ ਵਿਚ ਆ ਕੇ ਸਜ ਕੇ ਬੈਠੇ ਹਨ।
ਦੋਹਰਾ ਸੁਨ ਕੇ ਗਾਵਤ ਸ਼ਬਦ ਕੋ, ਪੁਨ ਪੌੜੀ ਤੇ ਲਾਏ,
ਸਾਰੇ ਸਿੱਖ ਬਹਿ ਕੇ ਬੜੇ ਪਿਆਰ ਨਾਲ ਕੀਰਤਨ ਸੁਣ ਰਹੇ ਨੇ। ਸ਼ਬਦ ਕੀਰਤਨ ਹੋ ਰਿਹਾ ਤੇ ਸਾਰੇ ਬਹਿ ਕੇ ਕੀਰਤਨ ਸੁਣ ਰਹੇ ਨੇ। ਕੀਰਤਨ ਦੀ ਸਮਾਪਤੀ ਤੇ ਉੱਤੇ ਪੌੜੀ ਲਾਈ ਜਾਂਦੀ ਹੈ। ਜਦੋਂ ਕੋਈ ਕੀਰਤਨੀਆਂ ਕੀਰਤਨ ਦੀ ਵਾਰੀ ਵਾਰੀ ਕੀਰਤਨ ਕਰ ਰਹੇ ਨੇ ਸਿੱਖ, ਤੇ ਕੀਰਤਨ ਦੀ ਸਮਾਪਤੀ ਕਰਕੇ ਪੌੜੀ ਲਾਉਂਦੇ ਨੇ। ਅੱਜ ਕੱਲ ਵੀ ਗੁਰੂ ਦਰਬਾਰ ਦੇ ਵਿਚ ਮਰਿਆਦਾ ਹੈ ਨਾ, ਪੌੜੀ ਲਾਈ ਜਾਂਦੀ ਹੈ, ਪਰ ਜਦੋਂ ਅੰਤਮ ਸੰਸਕਾਰ ਕਰਨ ਤੋਂ ਬਾਅਦ ਕੀਰਤਨ ਕਰਕੇ ਸਮਾਪਤੀ ਕੀਤੀ ਜਾਂਦੀ ਹੈ, ਉਦੋਂ ਇਹ ਪੌੜੀ ਰਾਗੀ ਸਿੰਘ ਲਾਉਂਦੇ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ। ਇਸ ਤਰ੍ਹਾਂ ਸਾਰੇ ਸਿੱਖ ਰਲ ਕੇ ਪੌੜੀ ਲਾਉਂਦੇ ਹਨ।
ਭੋਗ ਪਾਏ ਅਰਦਾਸ ਕਰ, ਸਭੋ ਸੀਸ ਨਿਵਾਏ,
ਕੀਰਤਨ ਦੀ ਸਮਾਪਤੀ ਕਰਕੇ ਫਿਰ ਮਹਾਰਾਜ ਦਸਾਂ ਪਾਤਸ਼ਾਹੀਆਂ ਦੇ ਸਰੂਪ ਦਾ ਧਿਆਨ ਧਾਰ ਕੇ ਅਰਦਾਸੀਏ ਸਿੱਖ ਨੇ ਅਰਦਾਸ ਕੀਤੀ ਹੈ। ਅਰਦਾਸ ਕਰਕੇ ਸਾਰੀ ਸੰਗਤ ਨੇ ਸੀਸ ਨਿਭਾਇਆ, ਸੀਸ ਝੁਕਾਇਆ ਹੈ।
ਸਵਈਆ ਆਏ ਤਿਹਾਵਲ ਬ੍ਰਿੰਦ ਗਯੋ,
ਇਹਨਾਂ ਨੂੰ ਕੜਾ ਪ੍ਰਸ਼ਾਦ ਦੀਆਂ ਦੇਗਾਂ, ਦੇਗ ਵੀ ਤਿਆਰ ਸੀ, ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੋਈ ਹੈ।
ਵਰਤਾਏ ਦਿਓ ਸਭ ਸੰਗਤ ਮਾਈ,
ਅਰਦਾਸ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਜਿੰਨੀ ਸੰਗਤ ਆਈ ਹੈ ਸਾਰੀ ਸੰਗਤ ਦੇ ਵਿਚ ਦੇਗ ਵਰਤਾਈ ਹੈ।
ਸ਼੍ਰੀ ਕਲਗੀਧਰ ਕੋ ਕਰ ਅਗਰੈ,
ਔਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਅੱਗੇ ਲਾ ਕੇ ਮੂਹਰੇ ਲਾ ਕੇ,
ਮੰਦੇ ਮੰਦ ਚਲੇ ਘਰ ਜਾਈ,
ਸਹਿਜੇ ਸਹਿਜੇ ਘਰ ਨੂੰ ਆ ਰਹੇ ਨੇ। ਮਹਾਰਾਜ ਜੀ ਦੇ ਜਿੱਥੇ ਮਹਿਲ ਨੇ ਦਸਵੇਂ ਪਾਤਸ਼ਾਹ ਜੀ ਦੇ, ਮਹਾਰਾਜ ਜੀ ਆਪਣੇ ਮਹਿਲਾਂ ਨੂੰ ਮੰਦਰਾਂ ਨੂੰ ਆ ਰਹੇ ਹਨ।
ਬੈਠਣ ਥਾਨ ਮੈਂ ਜਾਏ ਟਿਕੇ ਸਭ,
ਸਤਿਗੁਰਾਂ ਦੇ ਬੈਠਣ ਦੀ ਥਾਂ ਹੈ ਉੱਥੇ ਮਹਾਰਾਜ ਜੀ ਬੈਠੇ, ਤੇ ਜਿੰਨੇ ਸਿੱਖ ਸਨ ਸਾਰੇ ਮਹਾਰਾਜ ਜੀ ਦੇ ਕੋਲ ਆ ਬੈਠੇ ਹਨ।
ਸ਼੍ਰੀ ਗੁਰ ਕੋ ਜਸ ਦੀਰਗ ਪ੍ਰਾਈ,
ਸਤਿਗੁਰਾਂ ਦਾ ਦੀਰਗ ਜਸ, ਮਹਾਰਾਜ ਜੀ ਦੀ ਦੀਰਗ ਵਡਿਆਈ ਸਾਰੇ ਆਪਣੀ ਰਸਨਾ ਤੋਂ ਕਰਦੇ ਹਨ।
ਪੌਦ ਪਏ ਜਗ ਤੀਰ ਚਿਮਾ ਤਰ,
ਕਹਿੰਦੇ ਨੇ ਧੰਨ ਨੇ ਗੁਰੂ ਤੇਗ ਬਹਾਦਰ ਸਾਹਿਬ, ਕਹਿੰਦੇ ਧੀਰਜ ਦੀ ਅਵਧੀ ਹਨ, ਅਵਧੀ, ਉਹਨਾਂ ਤੋਂ ਜ਼ਿਆਦਾ ਧੀਰਜ ਕਿਸੇ ਚ ਹੋ ਨਹੀਂ ਸਕਦਾ। ਜਿੰਨਾ ਧੀਰਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰ ਹੈ, ਉਹਨਾਂ ਤੋਂ ਵੱਧ ਧੀਰਜ ਕਿਸੇ ਚ ਨਹੀਂ ਹੋ ਸਕਦਾ। ਧੀਰਜ ਦੀ ਅਵਧੀ ਹਨ, ਹੱਦ ਹਨ ਨੌਵੇਂ ਪਾਤਸ਼ਾਹ।
ਆਨ ਕਿਸੂ ਮੈਂ ਪ੍ਰਾਪਤ ਨਾਈ,
ਔਰ ਛਿਮਾ ਦੇ ਵਿਚ ਵੀ ਵੱਡੇ ਮਹਾਨ ਧੀਰਜ, ਛਿਮਾ ਵੀ ਉਹਨਾਂ ਜੈਸੀ ਕੋਈ ਨਹੀਂ ਕਰ ਸਕਦਾ। ਕਹਿੰਦੇ ਕਿਸੇ ਹੋਰ ਦੇ ਵਿਚ ਨਾ ਇੰਨਾ ਧੀਰਜ ਹੋ ਸਕਦਾ ਤੇ ਨਾ ਹੀ ਇਤਨੀ ਛਿਮਾ ਕਰਨ ਦੀ ਅਵਧੀ ਹੋ ਸਕਦੀ ਹੈ।
ਕੀਨ ਮਾ ਅਪਰਾਧ ਦਿਲੇਸ਼ਵਰ,
ਔਰੰਗਜ਼ੇਬ ਨੇ ਬੜਾ ਵੱਡਾ ਅਪਰਾਧ ਕੀਤਾ, औरंगजेब ने बड़ा बड़ा पाप कीता है।
मूढ़ मती दुख दोजक पावे,
मूर्ख मत वाला है लुरंगा, इनू दोजकां दी नरकां दी अग दे विच सड़ना पवेगा।
हिंदू की टेक रखी सिर दे करे,
नवें पातशाह जी ने हिंदू धर्म दी टेक रख ली अपना सीस दे के, हिंदू धर्म दी टेक रखी, हिंदू धर्म दी लाज रखी है।
पूरब की मिर्जाद जो आवे,
जेड़ी पहला दी मर्यादा चलदी आउंदी है, ओ पहला दी मर्यादा चली आमदी सी, ओनू महाराज जी ने चला दिता है। यानी कि हिंदू धर्म दे तिलक जंजू दी राखी वास्ते महाराज जी ने अपना सीस दिता है।
नाहे तबेद पुराण जे तीरते,
जे किते नौवे पातशाह शहीदी ना दिंदे ते हिंदुआ दे जिन्ने वेद ते पुराण हन,
देवन देवरे रीत मिटावे,
इना दे देवत्यां ते देवरयां दियां रीतियां मिट जानियां सन, इना दे देवी देवत्यां दी पूजा मानता मिट जानी सी।
श्री गुरुदेव बिना होए कौन, जो प्राण को दे जग धर्म टिकावे।
कौन ऐसा श्री गुरु तेग बहादुर साहब तो बिना जो अपने प्राण दे के जगत विच इन्हां दा धर्म टिकाउंदा, केवल नौवे पातशाह ही सन जिन्हां अपने प्राण दे के हिंदुस्तान दी यज्ञ बेदी विच अपने प्राणा दी आहुति पा के हिंदुस्तान दे हिंदू धर्म दी राखी कीती। ए रखवाली श्री गुरु तेग बहादुर साहब तो बिना होर कोई नहीं सी कर सकदा।
तन सदा गुरु तेग बहादुर, कीन बहादुरी राख दिखाए।
तन हन श्री गुरु तेग बहादुर साहब, तन हन जिन्हां ने ऐसी वड्डी बहादुरी करके हिंदू धर्म दी पैज रख ली, हिंदू धर्म दी राखी करके तिलक जंजूरू रख लिया। कलगीधर जी ने तां ही कहा, तिलक जंजू राखा प्रभ ताका, कीनो बड़ो कलू मैं साका, साधन हेत इति जिन करी, सीस दिया पर सी ना उचरी। ऐसे महान धन श्री गुरु तेग बहादुर साहब सिख उपमा कर रहे ने कि महाराज जी ने हिंदू धर्म वास्ते अपने सीस दा बलिदान दिता है। महाराज जी दे समय दा एक विद्वान पट पट चांद होया, उन्हें लिखिया श्री गुरु तेग बहादुर साहब बारे। तेग बहादुर बोलिया, तर पईया धर्म ना छोड़िया, बाहे जिन्हां दी पकड़िया सिर दीजै, बाहे ना छोड़िया। महाराज नौवे पातशाह ने अपने बचन पाले ने। इस तरह सतगुरु सच्चे पातशाह जी महाराज जी दे शरीर त्यागण तो बाद, शहादत तो बाद जो आनंदपुर साहब दे विच माहौल बनिया होया, ओदा वर्णन अगलिया प्रकरणा विच कीता जाएगा।